एक ओंकार सतनाम करता पुरख निरपौ निर्वैर अकाल मूरत अजूनी सैभं गुर प्रसाद जप आद सच जुगाद सच है पी सच नानक होसी पी सच चक्र चिहन अर बरन जात अर पात नहन जेहे रूप रंग अर रेख पेख को कह न सकत केहे अचल मूर्त अनपहु प्रकाश मितोज कहिजै कोट इंद्र इंद्राण सहे सहान गणिज त्रिपवन महीप सुर नारे असुर नेत नेत बन तृण कहत त्वय सर्व नाम कथय कवन कर्म नाम वर्णत सुमत रोगन ते अर सोगन ते जल जोगन ते बहु पहात बचावै शत्रु अनेक चिलावत कावत तन एक न लागन पावै राखत है अपनो कर दै कर पाप समूह न पेटन पावै और की बात कहां कह तो सो सो पेट ही के पट बीच बिछावै और की बात कहां कह तो सो सो पेट ही के पट बीच बिछावै।
ਵਾਹਿਗੁਰੂ ਸਾਹਿਬ ਜੀ ਅਚੁੱਤ ਆਦਿ ਅਨੀਲ ਅਨਾਹਦ ਸਤ ਸਰੂਪ ਸਦੈਵ ਬਖਾਨੇ ਆਦਿ ਅਜੋਨ ਅਜਾਏ ਜਰਾ ਬਿਨ ਪਰਮ ਪੁਨੀਤ ਪਰਮ ਪਰਮਾਨੇ ਸਿੱਧ ਸਵਯੰਭੂ ਪ੍ਰਸਿੱਧ ਸਭੈ ਜਗ ਏਕ ਹੀ ਠੌਰ ਅਨੇਕ ਬਖਾਨੇ रे मन रंक कलंक बिना हर तै किह कारण ते ना पहचाने।
वाहिगुरु जी का खालसा वाहिगुरु जी की फतेह। तन तन गुरदेव जिस संग हर जपे गुर कृपाल जब पए त औगुण सब छपे पारतम गुरदेव नीचो उच थपे काट सिलक दुख माया कर लीने अप दसे गुण गाए बेअंत रसना हर जसे। सतगुरु गरीब नवाज सच्चे पातशाह श्री गुरु ग्रंथ साहब जी का कोटान कोट शुक्र है जिन्हां ने अपने चरणों च बैठा के नाम का सिमरन कराया है। नाम सिमरन सब तो जरूरी है। सतगुरु गुरु ग्रंथ साहिब जी महाराज की बाणी च सब तो केंद्री जिहड़ा सिद्धांत है मुख सिद्धांत है वो नाम जपण दा ही है। बार 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 महाराजे कहिंदे जप मन सतनाम सदा सतनाम हलत पलत मुख उजल होई है नित ध्याई है हर पुरख निरंजना। बार बार जपजी साहब तो ही शुरू कर लो। महाराज पहले ही उस परमात्मा दे नाम लिखे ने एक ओंकार सतनाम करता पुरख निरपौ निरवैर अकाल मूरत अजूनी सैभं गुर प्रसाद ये सब परमेश्वर दे विशेषण दस के फिर कहिंदे ने जप हे भाई इन्हां नामां दा तू जाप कर ਕਿਹੜਾ ਵਾਹਿਗੁਰੂ ਜਿਹੜਾ ਆਦ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਉਹਦੇ ਨਾਲ ਤੂੰ ਜੁੜ ਤੇ ਜਪਜੀ ਸਾਹਿਬ ਵਿੱਚ ਨਾਮ ਦੀ ਵਡਿਆਈ ਦੱਸੀ ਹੈ ਜੇਤਾ ਕੀਤਾ ਤੇਤਾ ਨਾਉ ਵਿੜ ਨਾਵੈ ਨਾਹੀ ਕੋ ਥਾਉ ਕਿ ਪਰਮਾਤਮਾ ਨੇ ਜਿੰਨਾ ਸੰਸਾਰ ਬਣਾਇਆ ਜਿੰਨੀ ਸ੍ਰਿਸ਼ਟੀ ਬਣਾਈ ਹੈ ਉਹ ਨਾਮ ਦੇ ਆਸਰੇ ਹੀ ਬਣੀ ਹੈ ਨਾਮ ਨਾਲ ਹੀ ਬਣੀ ਹੈ ਨਾਮ ਤੋਂ ਬਿਨਾਂ ਕੋਈ ਚੀਜ਼ ਬਣੀ ਨਹੀਂ ਨਾਮ ਕੇ ਧਾਰੇ ਸਗਲੇ ਜੰਤ ਨਾਮ ਕੇ ਧਾਰੇ ਖੰਡ ਬ੍ਰਹਮੰਡ ਸਾਰੀ ਸ੍ਰਿਸ਼ਟੀ ਨੂੰ ਵਾਹਿਗੁਰੂ ਨੇ ਨਾਮ ਦੀ ਸ਼ਕਤੀ ਨਾਲ ਧਾਰਨ ਕੀਤਾ ਹੈ। ਪਰਮੇਸ਼ੁਰ ਔਰ ਪਰਮੇਸ਼ੁਰ ਦਾ ਨਾਮ ਦੋ ਚੀਜ਼ਾਂ ਨਹੀਂ ਹਨ, ਇੱਕੋ ਹੀ ਹੈ। ਨਾਮੀ ਔਰ ਨਾਮ ਵਿੱਚ ਅਭੇਦਤਾ ਹੈ, ਭੇਦ ਨਹੀਂ ਹੈ। ਔਰ ਪਰਮਾਤਮਾ ਵਾਹਿਗੁਰੂ ਨਿਰੰਕਾਰ ਦਾ ਨਾਮ ਜਦੋਂ ਅਸੀਂ ਜਪਦੇ ਹਾਂ, ਵਾਹਿਗੁਰੂ ਕਹਿੰਦੇ ਹਾਂ, ਉਦੋਂ ਵਾਹਿਗੁਰੂ ਕੋਈ ਆਪਣੇ ਤੋਂ ਦੂਰ ਨਹੀਂ ਹੁੰਦਾ, ਬਲਕਿ ਉਹ ਰਸਨਾ ਤੇ ਸ਼ਬਦ ਵਾਹਿਗੁਰੂ ਬਣ ਕੇ ਵਰਤ ਰਿਹਾ ਹੁੰਦਾ। ਹਿਰਦੇ 'ਚ ਉਹਦੀ ਯਾਦ ਵਰਤ ਰਹੀ ਹੁੰਦੀ ਹੈ। ਉਹ ਹਿਰਦਾ ਵੀ ਆਪ ਹੈ ਤੇ ਹਿਰਦੇ 'ਚ ਵਸਣ ਵਾਲਾ ਵੀ ਆਪ ਹੈ। ਆਪੇ ਕੰਡਾ ਆਪ ਤਰਾਜੀ, ਆਪੇ ਤੋਲਣਹਾਰਾ, ਆਪੇ ਦੇਖੇ ਆਪੇ ਬੂਝੇ, ਆਪੇ ਹੈ ਵਣਜਾਰਾ, ਸਾਰਾ ਕੁਝ ਆਪ ਹੀ ਕਰ ਰਿਹਾ ਹੈ। ਨਾਮ ਜਪਣ ਵਾਲੇ ਸੋਝੀ ਆਉਂਦੀ ਹੈ। ਜਿੰਨੀਆਂ ਸੰਸਾਰ ਦੀਆਂ ਪੁਸਤਕਾਂ ਹਨ, ਸੰਸਾਰ ਦਾ ਗਿਆਨ ਹੈ, ਸੰਸਾਰ ਦੀ ਨੌਲੇਜ ਹੈ, ਉਹ ਬਾਹਰਮੁਖੀ ਹੁੰਦੀ ਹੈ। ਪਰਮੇਸ਼ੁਰ ਦੀ ਨੌਲੇਜ ਅੰਤਰਮੁਖੀ ਹੁੰਦੀ ਹੈ। ਔਰ ਨਾਮ ਜਪਣ ਨਾਲ ਤੁਹਾਡਾ ਧਿਆਨ ਅੰਦਰ ਨੂੰ ਜਾਂਦਾ ਹੈ। ਜਿਉਂ ਜਿਉਂ ਤੁਸੀਂ ਆਪਣੇ ਅੰਦਰ ਗਹਿਰਾਈ 'ਚ ਜਾਓਗੇ, ਤੁਹਾਨੂੰ ਪਰਮਾਤਮਾ ਵਾਹਿਗੁਰੂ ਦੇ ਚਲਕਾਰੇ ਮਿਲਣ ਲੱਗ ਸ਼ੁਰੂ ਹੋ ਜਾਣਗੇ। ਅੰਦਰ ਹੀ ਦਸਵਾਂ ਦੁਆਰ ਹੈ, ਅੰਦਰ ਹੀ ਵਾਹਿਗੁਰੂ ਦਾ ਘਰ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਜੈ ਝਿਲ ਮਿਲ ਕਾਰ ਦਸੰਤਾ, ਤੈ ਅਨਹਦ ਸ਼ਬਦ ਵਜੰਤਾ, ਜੋਤੀ ਜੋਤ ਸਮਾਨੀ, ਮੈਂ ਗੁਰ ਪ੍ਰਸਾਦੀ ਜਾਨੀ। ਰਤਨ ਕਮਲ ਕੋਠੜੀ, ਚਮਕਾਰ ਬੀਜਲ ਤਹੀ, ਨੇੜੇ ਨਾਹੀ ਦੂਰ, ਨਿਜ ਆਤਮੇ ਰਹਿਆ ਭਰਪੂਰ। ਦੂਰ ਨੇੜੇ ਦਾ ਸਵਾਲ ਹੀ ਕੋਈ ਨਹੀਂ ਹੈ, ਆਤਮਾ ਵਿੱਚ ਪਰਮਾਤਮਾ ਹੈ। ਆਖੋ ਵਾਹਿਗੁਰੂ, ਆਪਣੇ ਅੰਦਰ ਦੇਖੋ। ਇਹ ਗੱਲ ਸਤਿਗੁਰੂ ਦੀ ਸਾਰੀ ਬਾਣੀ, ਸ੍ਰੀ ਦਸਮ ਗ੍ਰੰਥ ਸਾਹਿਬ ਜੀ ਦੀ ਬਾਣੀ, ਭਾਈ ਗੁਰਦਾਸ ਜੀ ਦੀ ਬਾਣੀ, ਭਾਈ ਨੰਦ ਲਾਲ ਜੀ ਦੀ ਬਾਣੀ 'ਚ ਬਾਰ ਬਾਰ ਲਿਖੀ ਗਈ ਹੈ। ਆਹ ਜਿਹੜੀਆਂ ਪਾਵਨ ਪੰਕਤੀਆਂ ਅਕਾਲ ਪੁਰਖ ਵਾਹਿਗੁਰੂ ਦੇ ਸਰੂਪ ਬਾਰੇ ਚੱਲ ਰਹੀਆਂ ਨੇ, ਹੁਣ ਇਹ 33 ਸਵਈਆਂ ਦੇ ਵਿੱਚ ਹਨ। 4 ਸਵਈਏ ਆਪਾਂ ਸੁਣੇ ਨੇ, 5ਵਾਂ ਸਵਈਆ ਗਿਆਨੀ ਜੀ ਨੇ ਹੁਣੇ ਪੜ੍ਹਿਆ ਹੈ। ਇਹਨਾਂ ਦੇ ਵਿੱਚ ਮਹਾਰਾਜ ਨੇ ਜਿਹੜਾ ਪਰਮਾਤਮਾ ਦਾ ਸਰੂਪ ਦੱਸਿਆ ਹੈ, ਉਦੋਂ ਹੀ ਸਾਨੂੰ ਪੂਰੀ ਤਰ੍ਹਾਂ ਅਨੁਭਵ ਹੋਏਗਾ ਜਦੋਂ ਆਪਣੇ ਅੰਦਰ ਦੇਖਾਂਗੇ। ਜੇ ਬਾਹਰ ਦੇਖਾਂਗੇ ਅਨੁਭੂਤੀ ਨਹੀਂ ਹੋਵੇਗੀ, ਪਤਾ ਨਹੀਂ ਲੱਗੇਗਾ। ਸੋ ਆਓ ਹੁਣ ਪਾਤਸ਼ਾਹ ਸਤਿਗੁਰੂ ਕਰਗੀਧਰ ਜੀ ਪਰਮੇਸ਼ੁਰ ਦੇ ਇਹ ਸਰੂਪ ਦਾ ਬਿਆਨ ਕਰਦੇ ਹੈ। ਸੁਣੋ ਪਿਆਰ ਨਾਲ, ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਅਚੁੱਤ ਆਦ ਅਨੀਲ ਅਨਾਹਦ,
ਮਹਾਰਾਜ ਕਹਿੰਦੇ ਜਿਹੜਾ ਪਰਮੇਸ਼ੁਰ ਦਾ ਸਰੂਪ ਹੈ ਅਚੁੱਤ ਹੈ। ਸੰਸਕ੍ਰਿਤ ਦਾ ਇੱਕ ਸ਼ਬਦ ਹੈ ਚਿਉਤ, ਜਿਸ ਦਾ ਅਰਥ ਹੈ ਡਿੱਗਣਾ, ਗਿਰਨਾ। ਕੋਈ ਬੰਦਾ ਪਹਾੜ ਤੋਂ ਡਿੱਗ ਪਿਆ, ਕੋਈ ਕੋਠੇ ਤੋਂ ਡਿੱਗ ਪਿਆ, ਕੋਈ ਪੌੜੀ ਤੋਂ ਪੈਰ ਖਿਸਲ ਕੇ ਡਿੱਗ ਪਿਆ, ਕੋਈ ਕਿਸੇ ਘੋੜੇ ਤੋਂ ਡਿੱਗ ਪਿਆ, ਕਿਸੇ ਗੱਡੀ ਤੋਂ ਡਿੱਗ ਪਿਆ, ਤੇ ਉਹਨੂੰ ਕਹਿੰਦੇ ਆ ਵੀ ਇਹ ਚਿਉਤ ਹੋ ਗਿਆ, ਗਿਰ ਗਿਆ ਹੈ। ਸੰਸਕ੍ਰਿਤ ਵਿੱਚ ਚਿਉਤ ਸ਼ਬਦ ਦਾ ਅਰਥ ਹੈ ਗਿਰ ਜਾਣਾ, ਡਿੱਗ ਪੈਣਾ। ਔਰ ਜੇ ਉਸ ਤੋਂ ਪਹਿਲਾਂ ਐੜਾ ਲਾ ਦਈਏ ਤਾਂ ਬਣ ਗਿਆ ਅਚੁੱਤ। ਅਚੁੱਤ ਦਾ ਮਤਲਬ ਜੋ ਨਹੀਂ ਡਿੱਗਦਾ, ਜੋ ਨਹੀਂ ਗਿਰਦਾ। ਇਸ ਸੰਸਾਰ ਦੇ ਵਿੱਚ ਜਿਤਨੇ ਵੀ ਜੀਵ ਹਨ ਉਹ ਗਿਰੇ ਹਨ, ਡਿੱਗੇ ਹਨ, ਤਾਂ ਹੀ 84 ਚ ਪਏ ਹਨ। ਕਰਮਾਂ ਕਰਕੇ ਆਪਾਂ ਸਾਰੇ ਹੀ ਜਨਮ ਮਰਨ ਦੇ ਚੱਕਰ 'ਚ ਪਏ ਹੋਏ ਹਾਂ। ਇੱਕ ਨਹੀਂ ਜਨਮ ਮਰਨ ਦੇ ਚੱਕਰ 'ਚ ਪੈਂਦਾ ਤਾਂ ਪਰਮੇਸ਼ੁਰ ਨਹੀਂ ਪੈਂਦਾ, ਇੱਕ ਨਹੀਂ ਡਿੱਗਦਾ ਤਾਂ ਪਰਮੇਸ਼ੁਰ ਨਹੀਂ ਡਿੱਗਦਾ। ਬਾਕੀ ਸਭ ਚੀਜ਼ਾਂ ਡਿੱਗਣ ਵਾਲੀਆਂ ਨੇ, ਮਕਾਨ ਵੀ ਡਿੱਗ ਪੈਂਦੇ ਹੈ, ਕਿਲੇ ਵੀ ਡਿੱਗ ਪੈਂਦੇ ਹੈ। ਮਹਾਰਾਜ ਨੇ ਬਾਣੀ ਦੇ ਵਿੱਚ ਬਚਨ ਲਿਖਿਆ, ਗੁਰੂ ਨਾਨਕ ਸਾਹਿਬ ਜੀ ਨੇ ਇੱਕ ਨੂੰ ਆਪਣੀ ਸੱਸ ਨੂੰ ਮੱਥਾ ਨਾ ਟੇਕੇ, ਪਾਤਸ਼ਾਹ ਗੁਰੂ ਨਾਨਕ ਦੇਵ ਜੀ ਦੇਖ ਰਹੇ ਸਨ, ਨੌਜਵਾਨ ਸੀਗੀ, ਉਹਨੂੰ ਪੁੱਛਿਆ ਤੂੰ ਸੱਸ ਨੂੰ ਕਿਉਂ ਨਹੀਂ ਮੱਥਾ ਟੇਕਦੀ, ਝੁਕਦੀ ਕਿਉਂ ਨਹੀਂ? ਉਹ ਕਹਿੰਦੀ ਜਵਾਨੀ ਕਰਕੇ ਮੇਰੇ ਤੋਂ ਝੁਕਿਆ ਨਹੀਂ ਜਾਂਦਾ। ਗੁਰੂ ਗ੍ਰੰਥ ਸਾਹਿਬ ਦੇ ਪਾਵਨ ਪੰਨਾ 1410 ਦੇ ਉੱਤੇ ਇਹ ਪਵਿੱਤਰ ਬਚਨ ਆਉਂਦੇ ਹਨ। ਸਤਿਗੁਰੂ ਪਾਤਸ਼ਾਹ ਸਲੋਕ 12 ਦੇ ਵਧੀਕ ਦੀ ਆਰੰਭਤਾ ਕਰਦੇ ਇਹ ਗੱਲ ਲਿਖੀ ਹੈ। ਮਾਤਾ ਤੇਰੀ ਸੱਸ ਹੈ ਤੂੰ ਇਹਨੂੰ ਮੱਥਾ ਟੇਕ ਝੁੱਕ ਨੂੰ ਕਹਿੰਦੀ ਹੈ ਮੇਰੇ ਤੋਂ ਝੁਕਿਆ ਨਹੀਂ ਜਾਂਦਾ ਹਜ਼ੂਰ ਨੇ ਉਹ ਬਚਨ ਲਿਖੇ ਨੇ ਉਹ ਤੰਗੀ ਪੈ ਓਹਰੀ ਗਹਿਰੀ ਗੰਭੀਰੀ ਪੈ ਓਹਰੀ ਕਹਿੰਦੇ ਦੁੱਧ ਵਾਲੇ ਥਣ ਕਹਿੰਦੇ ਉਹਦੇ ਕਰਕੇ ਮੈਂ ਆਪਣੀ ਸੱਸ ਦੇ ਅੱਗੇ ਝੁੱਕ ਨਹੀਂ ਸਕੀ ਉਹ ਤੰਗੀ ਪੈ ਓਹਰੀ ਪੈ ਨਾਮ ਦੁੱਧ ਦਾ ਹੈ ਓਹਰੀ ਨਾਮ ਥਣਾਂ ਦਾ ਹੈ ਮੈਂ ਆਪਣੀ ਸੱਸ ਨੂੰ ਮੱਥਾ ਨਹੀਂ ਟੇਕ ਸਕੀ ਉਹ ਤੰਗੀ ਪੈ ਓਹਰੀ ਗਹਿਰੀ ਗੰਭੀਰੀ ਸੱਸੁੜ ਸੁਹੀਆ ਕਿਵ ਕਰੀ ਸੱਸ ਸਹੁਰੇ ਨੂੰ ਮੱਥਾ ਕਿਵੇਂ ਟੇਕਾਂ ਨਿਬੜ ਨਾ ਜਾਏ ਥਣੀ ਮੈਥੋਂ ਝੁਕਿਆ ਨਹੀਂ ਜਾਂਦਾ ਇਹ ਸੁਣ ਕੇ ਬਾਬਾ ਜੀ ਕਹਿਣ ਲੱਗੇ ਤੂੰ ਆਹ ਜਵਾਨੀ ਦਾ ਮਾਣ ਕਰਦੀ ਹੈ ਜਿਹੜੀ ਚਾਰ ਦਿਨ ਰਹਿਣੀ ਹੈ ਧਨ ਜੋਬਨ ਅਰ ਫੁੱਲੜਾ ਨਾਠੀਅੜੇ ਦਿਨ ਚਾਰ ਜਵਾਨੀ ਜੋਬਨ ਚਾਰ ਦਿਨਾਂ ਦੀ ਖੇਡ ਹੈ ਸਦਾ ਨਹੀਂ ਰਹਿਣੀ ਇਹ ਕੀ ਚੀਜ਼ ਹੈ ਮਹਾਰਾਜ ਕਹਿੰਦੇ ਗੱਚ ਜੇ ਲੱਗਾ ਗਿੜਬੜੀ ਸਖੀਏ ਧੌਲ ਹਰੀ ਜਿਨ੍ਹਾਂ ਮਹਿਲਾਂ ਨੂੰ ਚੂਨਾ ਲੱਗਾ ਸੀ ਜਿਨ੍ਹਾਂ ਕਿਲਿਆਂ ਨੂੰ ਬੜੇ ਬੜੇ ਵੱਡੇ ਪੱਥਰ ਲੱਗੇ ਸਨ ਜਿਨ੍ਹਾਂ ਦੀ ਹਜ਼ਾਰਾਂ ਸਾਲ ਬੁਨਿਆਦ ਰੱਖੀ ਸੀ ਵੀ ਹਜ਼ਾਰਾਂ ਸਾਲ ਰਹਿਣਗੇ ਗੱਚ ਗੱਚ ਕਹਿੰਦੇ ਨੇ ਚੂਨੇ ਨੂੰ ਗੱਚ ਜੇ ਲੱਗਾ ਗਿੜਬੜੀ ਵੱਡੇ ਵੱਡੇ ਮਹਿਲ ਸਖੀਏ ਧੌਲ ਹਰੀ ਹੇ ਸਖੀ ਹੇ ਜਵਾਨ ਨੌਜਵਾਨ ਇਸਤਰੀ ਸੁਣ ਤੂੰ ਕੀ ਚੀਜ਼ ਹੈ ਉਹਨਾਂ ਮਹਿਲਾਂ ਵੱਲ ਵੇਖ ਜਿਹੜੇ ਝੁਕ ਸਕਦੇ ਹੀ ਨਹੀਂ ਸੀਗੇ ਤੂੰ ਤਾਂ ਕਹਿੰਦੀ ਹੈ ਮੈਂ ਆਪਣੀ ਸੱਸ ਨੂੰ ਮੱਥਾ ਨਹੀਂ ਟੇਕ ਸਕਦੀ ਮੇਰੇ ਤੋਂ ਝੁਕਿਆ ਨਹੀਂ ਜਾਂਦਾ ਉਹਨਾਂ ਮਹਿਲਾਂ ਵੱਲ ਦੇਖ ਕੋਈ ਝੁਕਣ ਵਾਲੇ ਸਨ ਕੋਈ ਗੱਚ ਜੇ ਲੱਗਾ ਗਿੜਬੜੀ ਸਖੀਏ ਧੌਲ ਹਰੀ ਸੇ ਭੀ ਟਹਿੰਦੇ ਡਿੱਠ ਮੈਂ ਨਾ ਮੁੰਦ ਨਾ ਗਰਬ ਥਣੀ ਤੂੰ ਆਪਣੇ ਥਣਾਂ ਦਾ ਕੀ ਮਾਣ ਕਰਦੀ ਹੈ ਉਹਨਾਂ ਮਹਿਲਾਂ ਵੱਲ ਵੇਖ ਜਿਹੜੇ ਏਡੇ ਏਡੇ ਮਹਾਨ ਵੱਡੇ ਉੱਚੇ ਉੱਚੇ ਕਿਲੇ ਸਨ ਉਹ ਵੀ ਮੈਂ ਵੇਖੇ ਨੇ ਢਹਿੰਦੇ ਹੋਏ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਤਿਗੁਰਾਂ ਨੇ ਇਹ ਸਲੋਕ ਉਸ ਇਸਤਰੀ ਨੂੰ ਸਮਝਾਇਆ ਸਾਨੂੰ ਵੀ ਸਮਝਾਇਆ ਕਹਿਣ ਲੱਗੇ ਤੁਸੀਂ ਆਪਣੀ ਜਵਾਨੀ ਦਾ ਆਪਣੀ ਵਿੱਦਿਆ ਦਾ ਆਪਣੀ ਅਕਲ ਦਾ ਆਪਣੇ ਹੁਨਰ ਦਾ ਮਾਣ ਕਰੀ ਬੈਠੇ ਹੋ ਕੁਝ ਵੀ ਨਹੀਂ ਹੈ ਸਾਰੇ ਡਿੱਗੋਗੇ ਸਾਰੇ ਮਰੋਗੇ ਸਾਰੇ ਖਤਮ ਹੋਵੋਗੇ ਇਸ ਸੰਸਾਰ ਦੇ ਵਿੱਚ ਕੋਈ ਮਹਿਲ ਕੋਈ ਕਿਲਾ ਕੋਈ ਪਹਾੜ ਕੋਈ ਚੀਜ਼ ਐਸੀ ਨਹੀਂ ਜਿਹੜੀ ਸਦਾ ਰਹੇਗੀ ਸਭ ਡਿੱਗ ਪੈਣਗੇ ਕੌਣ ਨਹੀਂ ਡਿੱਗੇਗਾ ਕਲਗੀਧਰ ਪਾਤਸ਼ਾਹ ਕਹਿੰਦੇ ਇੱਕ ਪਰਮੇਸ਼ਰ ਨਹੀਂ ਡਿੱਗੇਗਾ ਅਚੁੱਤ ਉਹ ਪਰਮਾਤਮਾ ਡਿੱਗਣ ਵਾਲਾ ਨਹੀਂ ਹੈ ਆਦ ਸਾਰਿਆਂ ਦਾ ਮੁੱਢ ਹੈ ਅਨੀਲ ਗਿਣਤੀ ਤੋਂ ਰਹਿਤ ਹੈ ਉਹਦੀ ਕੋਈ ਗਿਣਤੀ ਨਹੀਂ ਕੋਈ ਸ਼ੁਮਾਰ ਨਹੀਂ ਕਰ ਸਕਦਾ ਇੱਕ ਦੋ ਹਜ਼ਾਰ ਲੱਖ ਕਰੋੜ ਅਰਬ ਖਰਬ ਦੀ ਗੱਲ ਹੀ ਕੋਈ ਨਹੀਂ ਬੇਅੰਤ ਬੇਅੰਤ ਹੈ ਉਹਦੀ ਕਲਾ ਕਿਸੇ ਤਰ੍ਹਾਂ ਵੀ ਗਿਣਤੀ ਮਿਣਤੀ ਚ ਨਹੀਂ ਆਉਂਦਾ ਅਨਾਹਦ ਹੱਦ ਤੋਂ ਪਰੇ ਅਪਰੰਪਾਰ ਹੈ ਪਾਰਲਾ ਪਾਸਾ ਕੋਈ ਲੱਭ ਨਹੀਂ ਸਕਦਾ
ਸਤ ਸਰੂਪ ਸਦੈਵ ਬਖਾਨੇ
ਇਹ ਭਾਈ ਉਹ ਸਤ ਸਰੂਪ ਹੈ ਤੇ ਸਦੀਵੀ ਹੈ ਇਹ ਬਾਰ ਬਾਰ ਦਸਵੇਂ ਪਾਤਸ਼ਾਹ ਕਿਉਂ ਕਹਿ ਰਹੇ ਨੇ ਕੋਈ ਗੱਲ ਪਹਿਲਾਂ ਵੀ ਸਤ ਸਦੈਵ ਸ਼ਬਦ ਸਾਰੇ ਸਵਈਆਂ ਚ ਆਇਆ ਇਹ ਪੰਜਵੇਂ ਚ ਵੀ ਆਇਆ ਮਹਾਰਾਜ ਸਾਨੂੰ ਇਹ ਦੱਸਣਾ ਚਾਹੁੰਦੇ ਆ ਵੀ ਤੁਹਾਡੇ ਦਿਮਾਗ ਵਿੱਚ ਇਹ ਗੱਲ ਬਾਰ ਬਾਰ ਵਸ ਜਾਵੇ ਵੀ ਪਰਮਾਤਮਾ ਤੋਂ ਬਿਨਾਂ ਕੋਈ ਚੀਜ਼ ਸਦਾ ਰਹਿਣ ਵਾਲੀ ਨਹੀਂ ਹੈ ਇਹ ਗੱਲ ਯਾਦ ਰੱਖ ਲਓ ਇੱਕ ਪਰਮਾਤਮਾ ਨੇ ਸਦਾ ਰਹਿਣਾ ਸਤ ਸਦੈਵ ਸਤ ਸਰੂਪ ਸਦੈਵ ਬਖਾਨੇ ਉਹ ਸਤ ਸਰੂਪ ਹੈ ਤੇ ਸਦੀਵ ਕਾਲ ਕਿਹਾ ਗਿਆ ਹੈ ਵੇਦਾਂ ਸ਼ਾਸਤਰਾਂ ਮਹਾਂਪੁਰਸ਼ਾਂ ਵਿਦਵਾਨਾਂ ਰਿਸ਼ੀਆਂ ਮੁਨੀਆਂ ਜਪੀਆਂ ਤਪੀਆਂ ਸਾਰਿਆਂ ਨੇ ਇੱਕੋ ਆਵਾਜ਼ ਵਿੱਚ ਕਿਹਾ ਵੀ ਪਰਮਾਤਮਾ ਸਦਾ ਰਹੇਗਾ ਕੁਰਾਨ ਵਿੱਚ ਵੀ ਪਰਮਾਤਮਾ ਨੂੰ ਲਾ ਸ਼ਰੀਕ ਕਿਹਾ ਗਿਆ ਕਿ ਪਰਮਾਤਮਾ ਦਾ ਕੋਈ ਸ਼ਰੀਕ ਨਹੀਂ ਪਰਮਾਤਮਾ ਲਾ ਸ਼ਰੀਕ ਲਾ ਮਕਾਨ ਹੈ ਲਾ ਸ਼ਰੀਕ ਦਾ ਮਤਲਬ ਹੁੰਦਾ ਵੀ ਉਹਦੇ ਵਰਗਾ ਕੋਈ ਨਹੀਂ ਪਰਮਾਤਮਾ ਵਰਗਾ ਖੁਦਾ ਵਰਗਾ ਅੱਲਾ ਵਰਗਾ ਦੂਸਰਾ ਅੱਲਾ ਕੋਈ ਨਹੀਂ ਖੁਦਾ ਵਰਗਾ ਦੂਸਰਾ ਖੁਦਾ ਕੋਈ ਨਹੀਂ ਤੇ ਲਾ ਮਕਾਨ ਉਹਦਾ ਕੋਈ ਇੱਕ ਟਿਕਾਣਾ ਨਹੀਂ ਵੀ ਇੱਕ ਘਰ ਚ ਰਹਿੰਦਾ ਹੋਵੇ ਉਹ ਸਭ ਥਾਵਾਂ ਤੇ ਰਹਿੰਦਾ ਹੈ। ਆਖੋ ਸ੍ਰੀ ਵਾਹਿਗੁਰੂ। ਮਹਾਰਾਜ ਕਹਿੰਦੇ ਐਸਾ ਸਾਰੇ ਧਰਮ ਗ੍ਰੰਥਾਂ ਨੇ ਬਖਾਨੇ ਬਖਿਆਨ ਕੀਤਾ ਹੈ, ਜੋ ਸਾਰੇ ਮਹਾਂਪੁਰਸ਼ਾਂ ਨੇ ਵੇਦਾਂ ਸ਼ਾਸਤਰਾਂ ਨੇ ਬਖਿਆਨ ਕੀਤਾ, ਉਹੀ ਗੱਲ ਨੂੰ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਕਿਹਾ ਹੈ ਕਿ ਪਰਮਾਤਮਾ ਵਾਹਿਗੁਰੂ ਸੱਤ ਹੈ ਔਰ ਸਦਾ ਰਹਿਣ ਵਾਲਾ ਹੈ।
ਆਦਿ ਅਜੂਨ ਅਜਾਏ ਜਰਾ ਬਿਨ,
ਉਹ ਪਰਮਾਤਮਾ ਜਿੱਥੇ ਸਾਰਿਆਂ ਦਾ ਆਦ ਹੈ ਉੱਥੇ ਅਜੂਨ ਹੈ, ਜੂਨਾਂ ਵਿੱਚ ਨਹੀਂ ਆਉਂਦਾ, ਉਹ ਕਿਸੇ ਮਾਂ ਦੇ ਪੇਟ ਤੋਂ ਨਹੀਂ ਜੰਮਿਆ, ਅਜਾਏ ਜਗ੍ਹਾ ਤੋਂ ਰਹਿਤ ਹੈ, ਉਹਦੀ ਕੋਈ ਇੱਕ ਜਗ੍ਹਾ ਨਹੀਂ। ਕੋਈ ਕਹਿੰਦਾ ਰੱਬ ਮੰਦਰ ਚ ਹੈ, ਕੋਈ ਕਹਿੰਦਾ ਮਸੀਤ ਚ ਹੈ, ਪਰ ਮਹਾਰਾਜ ਕਹਿੰਦੇ ਸਾਰੀਆਂ ਥਾਵਾਂ ਤੇ ਹੈ, ਮੰਦਰ ਮਸੀਤ ਵਿੱਚ ਵੀ ਹੈ ਤੇ ਮੰਦਰ ਮਸੀਤ ਤੋਂ ਬਾਹਰ ਵੀ ਹੈ। ਜਿੱਥੇ ਸੰਸਾਰ ਦੇ ਵਿੱਚ ਤੁਹਾਡੀ ਨਜ਼ਰ ਜਾਂਦੀ ਉੱਥੇ ਹੀ ਪਰਮਾਤਮਾ ਹੈ। ਜਰਾ ਬਿਨ, ਜਰਾ ਨਾਮ ਹੈ ਬੁਢੇਪੇ ਦਾ। ਸਾਧ ਸੰਗਤ ਜੀ ਧਿਆਨ ਦਿਓ, ਦੁਨੀਆਂ ਦੀ ਕੋਈ ਚੀਜ਼ ਨੂੰ ਸਾਡੇ ਸਾਹਮਣੇ ਰੱਖ ਲਓ, ਜਵਾਨ ਸਦਾ ਨਹੀਂ ਕੋਈ ਚੀਜ਼ ਰਹਿਣੀ, ਬੰਦਾ ਸਦਾ ਜਵਾਨ ਨਹੀਂ ਰਹਿੰਦਾ ਬੁੱਢਾ ਹੁੰਦਾ ਹੈ, ਇਸਤਰੀ ਸਦਾ ਜਵਾਨ ਨਹੀਂ ਰਹਿੰਦੀ ਬੁੱਢੀ ਹੁੰਦੀ ਹੈ, ਪਸ਼ੂ ਪੰਛੀ ਸਦਾ ਜਵਾਨ ਨਹੀਂ ਰਹਿੰਦੇ ਬੁੱਢੇ ਹੁੰਦੇ ਹੈ, ਔਰ ਦਰਖਤ ਬੂਟੇ ਬਨਸਪਤੀ ਸਦਾ ਜਵਾਨ ਨਹੀਂ ਰਹਿੰਦੀ, ਉਹ ਵੀ ਬੁੱਢੇ ਹੋ ਕੇ ਖਤਮ ਹੁੰਦੇ ਹੈ। ਇਸ ਧਰਤੀ ਦਾ ਕੋਈ ਮਕਾਨ, ਕਿਲਾ, ਕੋਟ, ਕੋਈ ਚੀਜ਼ ਹੈ, ਕੋਈ ਸ਼ਹਿਰ ਹੈ, ਉਹਦੇ ਨਾਲ ਬੁਢੇਪਾ ਜੁੜਿਆ ਹੋਇਆ, ਬੁਢੇਪੇ ਨੇ ਆਉਣਾ ਹੀ ਆਉਣਾ, ਆਉਣਾ ਹੀ ਆਉਣਾ, ਹਰ ਚੀਜ਼ ਪੁਰਾਣੀ ਹੋਣੀ ਹੈ। ਕਹਿੰਦੇ ਸਿਆਣਿਆਂ ਦੀ ਕਹਾਵਤ ਹੈ ਵੀ ਨਵਾਂ ਨੌ ਦਿਨ, ਪੁਰਾਣਾ ਸੌ ਦਿਨ। ਨਵਾਂ ਤੇ ਨੌ ਦਿਨ ਰਹਿੰਦਾ ਤੇ ਪੁਰਾਣਾ ਹੋ ਕੇ ਸੌ ਦਿਨ ਰਹਿੰਦਾ। ਕੋਈ ਵੀ ਚੀਜ਼ ਹੈ, ਗੱਡੀ ਖਰੀਦ ਲਓ ਨਵੀਂ, ਨਵੀਂ ਤਾਂ ਰਹੇਗੀ ਸਾਲ ਛੇ ਮਹੀਨੇ, ਪੁਰਾਣੀ ਰਹੇਗੀ ਬਣ ਕੇ 15-20 ਸਾਲ। ਮਕਾਨ ਪਾਇਆ ਨਵਾਂ, ਕੋਠੀ ਪਾਈ, ਕੋਠੀ ਰਹੇਗੀ ਨਵੀਂ 9 ਦਿਨ, ਪੁਰਾਣੀ 100 ਦਿਨ। ਸਾਲ ਛੇ ਮਹੀਨੇ ਨਵੀਂ ਲੱਗਦੀ ਹੈ, ਫਿਰ ਤਾਂ ਪੁਰਾਣੀ ਹੋਣੀ ਹੋਣੀ ਹੈ। ਐਸੀ ਚੀਜ਼ ਦੁਨੀਆਂ ਦੀ ਕੋਈ ਨਹੀਂ ਜਿਹੜੀ ਪੁਰਾਣੀ ਨਾ ਹੋਵੇ। ਸਭ ਚੀਜ਼ਾਂ ਬੁੱਢੀਆਂ ਹੁੰਦੀਆਂ, ਪੁਰਾਣੀਆਂ ਹੁੰਦੀਆਂ, ਖਤਮ ਹੁੰਦੀਆਂ। ਮਹਾਤਮਾ ਬੁੱਧ ਨੇ ਇਹਨਾਂ ਤਿੰਨਾਂ ਚੀਜ਼ਾਂ ਨੂੰ ਦੇਖ ਕੇ ਰਾਜ ਭਾਗ ਛੱਡ ਕੇ ਤਿਆਗ ਕੀਤਾ ਸੀ, ਆਪਣੇ ਸਾਰਥੀ ਚੰਨੇ ਨੂੰ ਲੈ ਕੇ ਸੈਰ ਨੂੰ ਬਾਹਰ ਨਿਕਲੇ। ਰਾਜਕੁਮਾਰ ਸਨ ਉਦੋਂ, ਛੋਟੀ ਉਮਰ ਸੀ, ਗੌਤਮ ਆਪਣੇ ਸਾਰਥੀ ਨੂੰ ਪੁੱਛਦੇ ਹੈ ਆਹ ਕੌਣ ਹੈ? ਉਹਨਾਂ ਕਿਹਾ ਜੀ ਇਹ ਬੁੱਢਾ ਹੈ, ਇੱਕ ਬੰਦਾ ਬਜ਼ੁਰਗ ਹੋ ਚੁੱਕਾ ਸੀ, ਸੋਟੀ ਦੇ ਆਸਰੇ ਕੁੱਬਾ ਹੋਇਆ ਤੁਰਿਆ ਜਾ ਰਿਹਾ ਸੀ। ਮਹਾਤਮਾ ਬੁੱਧ ਨੇ ਪੁੱਛਿਆ ਇਹ ਕੌਣ ਹੈ? ਕਹਿਣ ਲੱਗਾ ਜੀ ਮਹਾਰਾਜ ਇਹ ਬਜ਼ੁਰਗ ਹੈ, ਇਹ ਬੁੱਢਾ ਹੈ। ਚੰਨਿਆ ਆਪਾਂ ਵੀ ਬੁੱਢੇ ਹੋਵਾਂਗੇ? ਉਹਨੇ ਆਖਿਆ ਹਾਂ ਰਾਜਕੁਮਾਰ, ਆਪਣੇ ਦੇ ਵੀ ਬੁਢੇਪਾ ਆਏਗਾ ਤੇ ਆਪਾਂ ਵੀ ਬੁੱਢੇ ਹੋਵਾਂਗੇ, ਤੇ ਆਪਣੀ ਵੀ ਲੱਕ ਏਦਾਂ ਕੁੱਬੀ ਹੋ ਜਾਏਗੀ ਤੇ ਆਪਾਂ ਵੀ ਸੋਟੀ ਦੇ ਆਸਰੇ ਤੁਰਿਆ ਕਰਾਂਗੇ। ਅੱਗੇ ਦੇਖਿਆ ਇੱਕ ਰੋਗੀ ਮੰਜੇ ਤੇ ਪਿਆ ਸੀ, ਬਿਮਾਰ ਸੀ, ਇਹ ਕੌਣ ਹੈ? ਚੰਨੇ ਨੇ ਆਖਿਆ ਰਾਜਕੁਮਾਰ ਇਹ ਰੋਗੀ ਹੈ, ਆਪਾਂ ਵੀ ਰੋਗੀ ਹੋ ਸਕਦੇ ਹਾਂ। ਉਹਨੇ ਕਿਹਾ ਹਾਂ ਰਾਜਕੁਮਾਰ, ਬਿਮਾਰੀ ਕਿਸੇ ਨੂੰ ਵੀ ਲੱਗ ਸਕਦੀ ਹੈ, ਰੋਗ ਕਿਸੇ ਨੂੰ ਵੀ ਲੱਗ ਸਕਦਾ, ਹਰ ਬੰਦਾ ਬਿਮਾਰ ਹੋ ਸਕਦਾ, ਰੋਗੀ ਹੋ ਸਕਦਾ, ਮੰਜੇ ਤੇ ਪੈ ਸਕਦਾ, ਲਾਚਾਰ ਬੇਬਸ ਹੋ ਸਕਦਾ। ਅੱਗੇ ਦੇਖਿਆ ਇੱਕ ਮੁਰਦੇ ਨੂੰ ਚੁੱਕੀ ਜਾਂਦੇ ਸੰਸਕਾਰ ਲਈ, ਇਹ ਕੀ ਹੈ? ਉਹਨੇ ਆਖਿਆ ਜੀ ਇਹ ਬੰਦਾ ਮਰ ਗਿਆ, ਇਹਦਾ ਸੰਸਕਾਰ ਕਰਨਗੇ, ਮੜੀਆਂ 'ਚ ਲਿਜਾਣਗੇ, ਸਾੜ ਦੇਣਗੇ। ਚੰਨਿਆ ਆਪਾਂ ਵੀ ਮਰਾਂਗੇ, ਆਪਣੀ ਵੀ ਮੌਤ ਹੋਵੇਗੀ। ਉਹਨੇ ਆਖਿਆ ਹਾਂ ਮਹਾਰਾਜ, ਆਪਣੀ ਵੀ ਮੌਤ ਹੋਏਗੀ, ਇੱਕ ਦਿਨ ਆਪਾਂ ਨੂੰ ਵੀ ਮਰਨਾ ਪਏਗਾ। ਮਹਾਤਮਾ ਬੁੱਧ, ਰਾਜਕੁਮਾਰ ਗੌਤਮ ਸੋਚਾਂ 'ਚ ਪੈ ਗਏ, ਬਹੁਤ ਡੂੰਘੀਆਂ ਸੋਚਾਂ 'ਚ ਪਏ। ਅਖੀਰ ਨਿਰਣਾ ਲਿਆ ਵੀ ਇਹਨਾਂ ਚੀਜ਼ਾਂ ਤੋਂ ਪਰਲਾ ਪਾਸਾ ਲੱਭਣਾ ਹੈ, ਜਿੱਥੇ ਬੁਢੇਪਾ ਨਾ ਹੋਵੇ, ਜਿੱਥੇ ਰੋਗ ਨਾ ਹੋਵੇ, ਜਿੱਥੇ ਮੌਤ ਨਾ ਹੋਵੇ, ਉਹ ਪਰਲਾ ਪਾਸਾ ਦੇਖਣਾ ਹੈ। ਸੰਸਾਰ 'ਚ ਨਹੀਂ ਸੀ ਦਿਸ ਸਕਦਾ, ਇਸ ਕਰਕੇ ਰਾਜ ਭਾਗ ਸਭ ਸੁੱਖ ਛੱਡ ਕੇ ਬਨਵਾਸੀ ਹੋ ਗਏ। ਲਗਾਤਾਰ 7 ਸਾਲ ਬੁੱਧ ਗਿਆ ਦੇ ਬ੍ਰਿਕਸ਼ ਥੱਲੇ ਬੈਠ ਕੇ ਤਕਰੜੀ ਸਾਧਨਾ ਕੀਤੀ, ਨਿਰਵਾਣ ਪਦ ਨੂੰ ਪ੍ਰਾਪਤ ਕਰਕੇ ਪਹੁੰਚ ਕੇ ਫਿਰ ਆਖਿਆ ਵੀ ਇਸ ਤੋਂ ਪਰੇ ਪਰਮਾਨੰਦ ਪਰਮਾਤਮਾ ਦਾ ਸਰੂਪ ਹੈ। ਜਿੱਥੇ ਬੁਢੇਪਾ ਨਹੀਂ, ਜਿੱਥੇ ਰੋਗ ਨਹੀਂ, ਜਿੱਥੇ ਬਿਮਾਰੀ ਨਹੀਂ, ਜਿੱਥੇ ਮੌਤ ਨਹੀਂ। ਸੋ ਖਾਲਸਾ ਜੀ, ਸਤਿਗੁਰੂ ਮਹਾਰਾਜ ਗਰੀਬ ਨਿਵਾਜ ਜੀ ਕਹਿ ਰਹੇ ਨੇ, ਆਦ ਅਜੋਨ ਅਜਾਏ ਜਰਾ ਬਿਨ। ਪਰਮਾਤਮਾ ਦਾ ਸਰੂਪ ਐਸਾ ਹੈ, ਸਾਡੀ ਤਰ੍ਹਾਂ ਮਾਂ ਦੇ ਪੇਟ 'ਚ ਪੁੱਠਾ ਨਹੀਂ ਲਟਕਦਾ, ਔਰ ਸਾਡੀ ਤਰ੍ਹਾਂ ਇੱਕ ਥਾਂ 'ਤੇ ਨਹੀਂ ਰਹਿੰਦਾ, ਸਰਵ ਵਿਆਪਕ ਹੈ, ਸਰਵ ਸ਼ਕਤੀਮਾਨ ਹੈ, ਔਰ ਸਾਡੇ ਤਰ੍ਹਾਂ ਬੁੱਢਾ ਵੀ ਨਹੀਂ ਹੁੰਦਾ, ਸਦਾ ਹੀ ਜਵਾਨ ਹੈ, ਸਦਾ ਹੀ ਪ੍ਰਕਾਸ਼ ਰੂਪ ਹੈ।
ਪਰਮ ਪੁਨੀਤ ਪਰਮ ਪਰਮਾਨੇ,
ਉਹ ਪਰਮ ਸਭ ਤੋਂ ਸ੍ਰੇਸ਼ਟ, ਅਤਿਅੰਤ ਪੁਨੀਤ ਪੁੰਨਾ ਵਾਲਾ ਤੇ ਪਰੰਪਰਾ ਕਰਕੇ ਮੰਨਿਆ ਗਿਆ ਹੈ, ਪੁਰਾਤਨ ਤੋਂ ਪੁਰਾਤਨ, ਵੱਡੇ ਤੋਂ ਵੱਡੇ ਮਹਾਂਪੁਰਸ਼, ਅਵਤਾਰੀ ਪੁਰਸ਼ ਵੀ ਉਸ ਨੂੰ ਮੰਨਦੇ ਰਹੇ ਨੇ ਪਰੰਪਰਾ ਤੋਂ। ਹਰ ਧਰਮ ਦੇ ਬਜ਼ੁਰਗ ਸਿਆਣਿਆਂ ਨੂੰ, ਸਤਿਕਾਰਯੋਗ ਅਵਤਾਰਾਂ ਨੂੰ, ਰਿਸ਼ੀਆਂ ਮੁਨੀਆਂ ਨੂੰ ਦੇਖੋ, ਉਹਨਾਂ ਸਾਰਿਆਂ ਨੇ ਉਸ ਅਕਾਲ ਪੁਰਖ ਦੇ ਅੱਗੇ ਸਿਰ ਝੁਕਾਇਆ ਹੈ। ਜਿਹੜੇ ਪਰੰਪਰਾ ਕਰਕੇ ਸਿੱਧ ਪੁਰਸ਼ ਹੋਏ ਨੇ, ਉਹਨਾਂ ਨੇ ਉਸ ਪਰਮਾਤਮਾ ਨੂੰ ਮੰਨਿਆ ਹੈ। ਪਰੰਪਰਾ ਦਾ ਅਰਥ ਹੈ ਦੂਸਰਾ, ਪਰੇ ਤੋਂ ਪਰੇ, ਜਿੱਥੇ ਤੱਕ ਸਾਡੀ ਬੁੱਧੀ ਵੀ ਨਾ ਜਾ ਸਕੇ, ਜਿੱਥੇ ਸਾਡੀ ਸੋਚ ਵੀ ਨਾ ਜਾ ਸਕੇ, ਉਸ ਤੋਂ ਵੀ ਪਰੇ ਉਹ ਪਰਮੇਸ਼ਰ ਵਿਆਪਕ ਹੈ।
ਸਿੱਧ ਸਵੰਭੂ ਪ੍ਰਸਿੱਧ ਸਭ ਜਗ,
ਉਹ ਆਪਣੇ ਆਪ ਤੋਂ ਹੀ ਸਿੱਧ ਹੈ। ਸਿੱਧ ਸਵੰਭੂ, ਸਵੰਭੂ ਮੈਨੇ ਆਪਣੇ ਆਪ ਤੋਂ ਪ੍ਰਗਟ ਹੋਇਆ, ਸਾਰੀ ਦੁਨੀਆਂ ਉਸ ਤੋਂ ਪ੍ਰਗਟ ਹੋਈ ਹੈ, ਪਰ ਉਹ ਕਿਸੇ ਤੋਂ ਪ੍ਰਗਟ ਨਹੀਂ ਹੋਇਆ। ਉਹ ਸੰਸਾਰ ਦਾ ਕਰਤਾ ਵਾਹਿਗੁਰੂ ਨਿਰੰਕਾਰ ਆਪ ਕਿਸੇ ਦੁਆਰਾ ਬਣਾਇਆ ਹੋਇਆ ਨਹੀਂ ਹੈ, ਇਹ ਫਰਕ ਹੈ। ਅਸੀਂ ਸਾਰੇ ਕਿਸੇ ਦੁਆਰਾ ਪੈਦਾ ਕੀਤੇ ਗਏ ਹਾਂ। ਇਹ ਸਾਰੀ ਸ੍ਰਿਸ਼ਟੀ ਉਹ ਪਰਮੇਸ਼ਰ ਦੀ ਬਣਾਈ ਹੋਈ ਹੈ, ਪਰ ਉਹ ਪਰਮੇਸ਼ਰ ਕਿਸੇ ਦਾ ਬਣਾਇਆ ਹੋਇਆ ਨਹੀਂ ਹੈ। ਸਿੱਧ ਸਵੰਭੂ, ਸਿੱਧ ਮੈਨੇ ਆਪਣੇ ਆਪ ਤੋਂ ਸਿੱਧ ਹੈ, ਉਸ ਨੂੰ ਸਿੱਧ ਕਰਨ ਲਈ ਦੂਸਰਾ ਕੋਈ ਨਹੀਂ ਹੈ। ਸੰਸਾਰ ਵਿੱਚ ਕੋਈ ਵਸਤੂ ਸਿੱਧ ਕਰਨੀ ਹੋਵੇ, ਉਸ ਨੂੰ ਦੂਸਰਾ ਬੰਦਾ ਸਿੱਧ ਕਰਦਾ, ਦੂਸਰਾ ਕਹਿੰਦਾ ਏਦਾਂ ਨਹੀਂ, ਏਦਾਂ ਹੈ, ਇਹ ਗੱਲ ਇਹ ਇਸ ਤਰ੍ਹਾਂ ਹੈ। ਜਿਵੇਂ ਉਹ ਕਹਿੰਦੇ ਆ ਵੀ 10 ਬੰਦੇ ਘਰੋਂ ਤੁਰੇ ਸੀਗੇ, ਨਦੀ 'ਚੋਂ ਪਾਰ ਹੋਣ ਲੱਗੇ, ਅਤੇ ਨਦੀ 'ਚੋਂ ਪਾਰ ਹੋਣ ਲੱਗੇ, ਜਦੋਂ ਪਾਰ ਹੋਏ ਤਾਂ ਉਹਨਾਂ ਨੂੰ ਵਹਿਮ ਪੈ ਗਿਆ, ਵਹਿਮ ਪੈ ਗਿਆ ਵੀ ਇੱਕ ਬੰਦਾ ਸਾਡੇ 'ਚੋਂ ਘੱਟ ਹੈ, ਇੱਕ ਬੰਦਾ ਸਾਡੇ 'ਚੋਂ ਰੁੜ ਗਿਆ ਲੱਗਦਾ। ਉਹ ਸਾਰੇ ਉੱਥੇ ਬਹਿ ਕੇ ਰੋਣ ਲੱਗ ਪਏ, ਰੋਣ ਲੱਗ ਪਏ। ਕੋਈ ਸਿਆਣਾ ਬੰਦਾ ਆ ਗਿਆ, ਉਸਨੇ ਪੁੱਛਿਆ ਭਾਈ ਰੋਂਦੇ ਕਿਉਂ? ਕਹਿੰਦਾ ਜੀ ਨਦੀ 'ਚੋਂ ਲੰਘਦਿਆਂ ਇੱਕ ਬੰਦਾ ਘੱਟ ਗਿਆ, ਸਾਡਾ ਰੁੜ ਗਿਆ। ਉਹਨੇ ਪੁੱਛਿਆ ਕਿੰਨੇ ਤੁਰੇ ਸੀ? ਕਹਿੰਦਾ ਜੀ 10 ਤੁਰੇ ਸੀ, 9 ਰਹਿ ਗਏ। ਗੱਲ ਇਹ ਸੀ ਵੀ ਜਿਹੜਾ ਗਿਣਤੀ ਕਰਦਾ ਸੀ ਨਾ, ਉਹ ਦੂਜਿਆਂ 9 ਦੀ ਕਰ ਲੈਂਦਾ ਸੀ, ਆਪਣੀ ਭੁੱਲ ਜਾਂਦਾ, ਆਪਣੇ ਆਪ ਨੂੰ ਗਿਣਦਾ ਨਹੀਂ ਸੀ। ਪ੍ਰੋਬਲਮ ਇੰਨੀ ਸੀ ਸਾਰੀ, 1, 2, 3, 4, 5, 6, 7, 8, 9। ਦੂਜੇ ਨੇ ਕਿਹਾ ਉਹ ਹੋ ਤੂੰ ਗਿਣ ਕੇ ਦੇਖ, ਉਹਨੇ ਦੇਖਿਆ ਉਹਨੇ ਵੀ 9 ਗਿਣੇ, ਤੀਜੇ ਨੇ ਗਿਣਿਆ ਉਹਨੇ ਵੀ 9 ਗਿਣੇ। ਵਹਿਮ ਪੈਣਾ ਹੀ ਸੀਗਾ, ਰੋਣ ਲੱਗ ਪਏ। ਸਿਆਣਾ ਆਇਆ, ਉਹ ਕਹਿੰਦਾ ਠਹਿਰੋ ਮੈਂ ਤੁਹਾਨੂੰ ਗਿਣਤੀ ਕਰਕੇ ਦਿਖਾਉਂਦਾ, ਖੜੇ ਹੋ ਜਾਓ। ਉਹਨੇ 1, 2, 3, 4, 5, 6, 7, 8, 9 ਦਸਵਾਂ ਵੀ ਤੂੰ ਹੈ, ਜਾਓ ਘਰ ਨੂੰ, ਕੋਈ ਚਿੰਤਾ ਦਾ ਵਿਸ਼ਾ ਨਹੀਂ ਹੈ। ਸੰਸਾਰ ਦੇ ਵਿੱਚ ਕਿਸੇ ਵਸਤੂ ਨੂੰ ਸਿੱਧ ਕਰਨ ਲਈ ਦੂਸਰਾ ਚਾਹੀਦਾ ਹੈ, ਪਰਮਾਤਮਾ ਨੂੰ ਸਿੱਧ ਕਰਨ ਲਈ ਦੂਸਰਾ ਨਹੀਂ ਹੈ, ਆਪਣੇ ਆਪ ਹੀ ਸਿੱਧ ਹੈ। ਸਿੱਧ ਸਵੰਭੂ ਪ੍ਰਸਿੱਧ ਸਭੈ ਜਗ, ਮਹਾਰਾਜ ਕਹਿੰਦੇ ਸਾਰੇ ਜਗਤ 'ਚ ਪ੍ਰਸਿੱਧ ਹੈ, ਪ੍ਰਗਟ ਹੈ ਅਕਾਲ ਪੁਰਖ ਵਾਹਿਗੁਰੂ, ਹੱਥ ਦੇ ਧਰੇ ਔਲੇ ਦੀ ਤਰ੍ਹਾਂ ਪ੍ਰਤੱਖ ਹੈ। ਕਈ ਕਹਿੰਦੇ ਸਾਨੂੰ ਰੱਬ ਦਿਖਾਓ, ਪਰਮਾਤਮਾ ਦਿਖਾਓ, ਦਿਖਾਈ ਦਾ ਤਾਂ ਉਹ ਚੀਜ਼ ਹੈ ਜਿਹੜੀ ਗੁੰਮੀ ਹੋਵੇ, ਛੁਪੀ ਹੋਵੇ। ਪਰਮਾਤਮਾ ਦਾ ਪ੍ਰਤੱਖ ਹੀ ਹੈ, ਆਖੋ ਸ੍ਰੀ ਵਾਹਿਗੁਰੂ। ਸਵਾਮੀ ਰਾਮ ਕ੍ਰਿਸ਼ਨ ਪਰਮਹੰਸ ਬੜੇ ਮਹਾਤਮਾ ਸਿੱਧ ਪੁਰਸ਼ ਹੋਏ ਨੇ, ਸਵਾਮੀ ਵਿਵੇਕਾਨੰਦ ਦੇ ਗੁਰਦੇਵ ਹੋਏ ਨੇ ਅਨਪੜ੍ਹ, ਆਪਣੇ ਦਸਖਤ ਵੀ ਨਹੀਂ ਸੀ ਕਰ ਸਕਦੇ, ਊੜਾ ਐੜਾ ਕੀ ਬੜੀ ਦੂਰ ਦੀ ਗੱਲਾਂ ਨੇ, ਬਸ ਸਿਰਫ ਰਾਮ ਰਾਮ ਜਪਣਾ, ਭਜਨ ਕਰਨਾ। ਇੱਕ ਮਹਾਨਾਸਤਕ ਬੰਦਾ ਕਹਿਣ ਲੱਗਾ ਕਿ ਮੈਂ ਸਿੱਧ ਕਰਕੇ ਦਿਖਾਵਾਂਗਾ ਰੱਬ ਹੈ ਕੋਈ ਨਹੀਂ, ਸਵਾਮੀ ਰਾਮ ਕ੍ਰਿਸ਼ਨ ਮੈਨੂੰ ਸਿੱਧ ਕਰਕੇ ਦਿਖਾਵੇ ਵੀ ਹੈ। ਸਟੇਜ ਲੱਗ ਗਈ, ਉਹ ਆਪਣੀਆਂ ਦਲੀਲਾਂ ਦੇਣ ਲੱਗ ਪਿਆ, ਬੜੀਆਂ ਦਲੀਲਾਂ, ਸਿੱਧ ਕਰ ਦਿੱਤਾ ਉਹਨੇ ਵੀ ਰੱਬ ਕੋਈ ਨਹੀਂ, ਤੇ ਰਾਮ ਕ੍ਰਿਸ਼ਨ ਜੀ ਉਹਦੇ ਪੈਰੀ ਪਈ ਜਾਂਦੇ, ਆਹ ਹਾ ਆਨੰਦ ਆ ਗਿਆ, ਤੇਰੀਆਂ ਗੱਲਾਂ ਸੁਣ ਕੇ ਬੜਾ ਆਨੰਦ ਆ ਗਿਆ, ਵਾਹ 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 ਵਾਹ। ਉਹ ਜਿਹੜੇ ਰਾਮ ਕ੍ਰਿਸ਼ਨ ਜੀ ਨੂੰ ਲੈ ਕੇ ਗਏ ਸੀ ਨਾ ਉਹਨਾਂ ਦੇ ਪੱਖੀ, ਉਹ ਥੱਲੇ ਬੈਠੇ ਮੱਥੇ ਤੇ ਹੱਥ ਮਾਰਨ ਵੀ ਇਹ ਕੀ, ਅਸੀਂ ਤੇ ਸੋਚਿਆ ਸੀ ਕੋਈ ਜਵਾਬ ਦੇਣਗੇ ਤੇ ਇਹ ਉਹਦੇ ਨਾਲ ਹੀ ਰਲੀ ਜਾਂਦੇ, ਉਹਨੂੰ ਹੀ ਵਾਹ ਵਾਹ ਕਰੀ ਜਾਂਦੇ ਆ, ਇਹਦੇ ਨਾਸਤਕ ਦੀ ਹਾਮੀ ਚ ਹਾਮੀ ਭਰੀ ਜਾਂਦੇ ਆ। ਕਾਫੀ ਚਿਰ ਬਾਅਦ ਸਵਾਮੀ ਰਾਮ ਕ੍ਰਿਸ਼ਨ ਜੀ ਨੂੰ ਪੁੱਛਿਆ ਜਦੋਂ ਵੀ ਮਹਾਰਾਜ ਕੀ ਗੱਲ, ਤੁਸੀਂ ਇਹਦੀ ਵਡਿਆਈ ਕਰੀ ਜਾਂਦੇ ਹੋ, ਉਹ ਕਹਿੰਦੇ ਮੈਂ ਤਾਂ ਰੱਬ ਨੂੰ ਵੇਖ ਕੇ ਵਡਿਆਈ ਕਰ ਰਿਹਾ, ਵੀ ਧੰਨ ਹੈ ਉਹ ਵਾਹਿਗੁਰੂ ਪਰਮੇਸ਼ਰ ਜਿਹਨੇ ਇਹਨੂੰ ਇੰਨੀ ਬੁੱਧੀ ਦਿੱਤੀ ਹੈ ਵੀ ਰੱਬ ਦਾ ਵੀ ਖੰਡਨ ਕਰ ਰਿਹਾ, ਇਹ ਵੀ ਤਾਂ ਰੱਬ ਦੀ ਦਾਤ ਹੈ, ਇਹ ਖੰਡਨ ਕਿਹਦਾ ਕਰ ਰਿਹਾ, ਕਿਹਦੇ ਨਾਲ ਕਰ ਰਿਹਾ, ਬੁੱਧੀ ਪਰਮੇਸ਼ਰ ਦੀ ਹੈ, ਇਹਦੇ ਵਿੱਚ ਵਰਤ ਰਿਹਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਰੱਬ ਨੂੰ ਨਹੀਂ ਛੁਪਾ ਸਕਦਾ ਕੋਈ, ਜਿੰਨੇ ਰੱਬ ਦੇ ਵਿਰੋਧੀ ਹਨ ਉਹ ਵੀ ਰੱਬ ਨੇ ਹੀ ਪੈਦਾ ਕੀਤੇ ਹਨ, ਰੱਬ ਉਹਨਾਂ ਵਿੱਚ ਵਰਤ ਕੇ, ਕਿਉਂਕਿ ਐਸਾ ਭੇਦ ਹੈ। ਜੇਕਰ ਸਾਧ ਸੰਗਤ ਜੀ ਕੱਲਾ ਦਿਨ ਹੋਵੇ ਰਾਤ ਹੋਵੇ, ਇਹਨਾਂ ਦਿਨ ਦੀ ਕਦਰ ਨਹੀਂ ਪੈਂਦੀ, ਹਰ ਚੀਜ਼ ਦਾ ਜੋੜਾ ਹੈ, ਨੇਕੀ ਔਰ ਬਦੀ ਦਾ, ਪਾਪ ਔਰ ਪੁੰਨ ਦਾ, ਸ਼ਰਧਾ ਔਰ ਅਸ਼ਰਧਾ ਦਾ, ਨਾਸਤਿਕਤਾ ਤੇ ਆਸਤਿਕਤਾ ਦਾ, ਦੋਵੇਂ ਪਾਸੇ ਆਪ ਹੈ, ਦੋਵਾਂ ਸਿਰਿਆਂ ਕਾ ਆਪ ਸਵਾਮੀ, ਖੇਲਾ ਬਿਰਸਾ ਅੰਤਰ ਜਾਮੀ, ਜੋ ਭਾਵੈ ਸੋ ਕਾਰ ਕਰਾਵੈ, ਨਾਨਕ ਦ੍ਰਿਸ਼ਟੀ ਅਵਰ ਨਾ ਆਵੈ, ਦੂਸਰਾ ਕੁਛ ਨਹੀਂ ਹੈ। ਆਖੋ ਸ੍ਰੀ ਵਾਹਿਗੁਰੂ। ਹਜ਼ੂਰ ਕਲਗੀਧਰ ਪਾਤਸ਼ਾਹ ਕਹਿੰਦੇ ਪ੍ਰਸਿੱਧ ਸਵੈ ਜਾਗ, ਉਹਦੇ ਪ੍ਰਤੱਖ ਹੈ, ਛੁਪ ਸਕਦਾ ਹੀ ਨਹੀਂ, ਚੜ੍ਹੇ ਸੂਰਜ ਨੂੰ ਕੌਣ ਕੁਠਾਲੀ ਚ ਪਾਏਗਾ, ਉਹ ਤਾਂ ਹਰ ਜਗ੍ਹਾ ਤੇ ਬੋਲ ਰਿਹਾ ਹੈ, ਅੱਖੀ ਅੰਦਰ ਦੇਖਦਾ ਦਰਸ਼ਨ ਵਿੱਚ ਦਿਸੈ, ਉਹ ਅੱਖਾਂ ਚ ਦੇਖਣ ਵਾਲਾ, ਤਸਵੀਰ ਚ ਦਿਸਣ ਵਾਲਾ ਹੈ। ਹਾਂਜੀ,
ਇੱਕ ਹੀ ਠੌਰ ਅਨੇਕ ਬਖਾਨੇ,
ਇੱਕੋ ਹੀ ਵਾਹਿਗੁਰੂ ਅਨੇਕਾਂ ਸਥਾਨਾਂ ਦੇ ਪਰਿਪੂਰਨ ਹੈ। ਇੱਕ ਹੀ ਠੌਰ ਅਨੇਕ ਬਖਾਨੇ, ਇੱਕ ਪਰਮਾਤਮਾ ਅਨੇਕਾਂ ਸਥਾਵਾਂ ਤੇ, ਕੋਈ ਥਾਂ ਐਸੀ ਨਹੀਂ ਜਿੱਥੇ ਨਾ ਹੋਵੇ, ਕੋਈ ਜਗ੍ਹਾ ਐਸੀ ਨਹੀਂ, ਸਭ ਦੇ ਹਿਰਦੇ ਚ ਬੈਠਾ, ਉਹ ਜਿਹੜਾ ਸ਼ਰਧਾਵਾਨਾਂ ਦੇ ਹਿਰਦੇ ਚ ਬੈਠਾ ਵਾਹਿਗੁਰੂ, ਨਾਸਤਕਾਂ ਦੇ ਹਿਰਦੇ ਚ ਵੀ ਉਹੀ ਬੈਠਾ ਹੈ, ਮਲੇਸ਼ਾਂ ਦੇ ਹਿਰਦੇ ਚ ਵੀ ਉਹੀ ਬੈਠਾ ਹੈ, ਪਾਪੀਆਂ ਦੇ ਹਿਰਦੇ ਚ ਵੀ ਉਹੀ ਬੈਠਾ ਹੈ। ਇੱਕ ਹੀ ਠੌਰ ਅਨੇਕ ਬਖਾਨੇ, ਇੱਕ ਪਰਮਾਤਮਾ ਅਨੇਕਾਂ ਥਾਵਾਂ ਤੇ ਪਰਿਪੂਰਨ, ਕੋਈ ਥਾਂ ਐਸੀ ਨਹੀਂ ਜਿੱਥੇ ਨਾ ਹੋਵੇ। ਹਾਂਜੀ,
ਰੇ ਮਨ ਰੰਕ ਕਲੰਕ ਬਿਨਾ ਹਰ,
ਮਹਾਰਾਜ ਹੁਣ ਇਸ ਮਨ ਨੂੰ ਸਮਝਾਉਂਦੇ ਆ। ਰੇ ਮਨ ਰੰਕ, ਰੰਕ ਕਹਿੰਦੇ ਆ ਗਰੀਬ ਨੂੰ, ਭਿਖਾਰੀ ਨੂੰ, ਜਿਹਦੇ ਪੱਲੇ ਕੱਖ ਨਾ ਹੋਵੇ, ਜਿਹੜਾ ਬਿਲਕੁਲ ਖਾਲੀ ਹੱਥ ਹੋਵੇ, ਉਹ ਗਰੀਬੜਾ ਜਿਹਾ ਬੰਦਾ, ਉਹਨੂੰ ਕੋਈ ਸਿਆਣਾ ਮਿਲ ਜਾਵੇ, ਉਹਨੂੰ ਕਵੇ ਓਏ ਤੂੰ ਕਿਉਂ ਭੀਖ ਮੰਗਦਾ ਫਿਰਦਾ, ਤੇਰੇ ਘਰ ਤੇ ਹੀਰਿਆਂ ਦੀ ਖਾਣ ਹੈ, ਤੇਰੇ ਘਰ ਮੋਤੀ ਪਏ ਨੇ, ਤੇਰੇ ਘਰ ਸੋਨਾ ਪਿਆ, ਉਹਨੂੰ ਪਤਾ ਕੋਈ ਨਹੀਂ, ਪਿਆ ਤਾਂ ਹੈ ਪਰ ਉਹ ਕਹਿੰਦਾ ਮੈਨੂੰ ਪਤਾ ਕੋਈ ਨਹੀਂ। ਸਿਆਣਾ ਕਵੇ ਆ ਜਿਹੜਾ ਤੇਰੇ ਅੰਦਰ ਰੱਬ ਬੈਠਾ ਨਾ, ਰੱਬ ਇਹ ਹੀਰਾ ਹੀ ਹੈ। ਆਖੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਗੁਰੂ ਗੋਬਿੰਦ ਸਿੰਘ ਕਲਗੀਧਰ ਕਹਿੰਦੇ ਮਨਾ ਤੂੰ ਕਿਉਂ ਭਿਖਾਰੀ ਬਣਿਆ ਫਿਰਦਾ ਹੈ, ਰੇ ਮਨ ਰੰਕ ਕਲੰਕ ਬਿਨਾ ਹਾਰ, ਪਰਮਾਤਮਾ ਸਾਰੇ ਕਲੰਕਾਂ ਤੋਂ ਰਹਿਤ ਹੈ ਔਰ ਤੇਰੇ ਅੰਦਰ ਹੈ, ਤੂੰ ਉਸ ਵਾਹਿਗੁਰੂ ਪਰਮੇਸ਼ਰ ਦਾ ਖਿਆਲ ਛੱਡ ਕੇ ਤੇ ਭਿਖਾਰੀ ਬਣਿਆ ਫਿਰਦਾ ਹੈ। ਨਰਪਤ ਏਕ ਸਿੰਘਾਸਣ ਸੋਇਆ, ਸੁਪਨੇ ਭਇਆ ਭਿਖਾਰੀ, ਰਾਜਾ ਜਨਕ ਜੀ ਸੋਨੇ ਦੇ ਪਲਕ ਤੇ ਸੁੱਤੇ ਸਨ। ਇਹ ਗੁਰੂ ਗ੍ਰੰਥ ਸਾਹਿਬ ਵਿੱਚ ਕਥਾ, ਇਹ ਸ਼ਬਦ ਹੁਕਮਨਾਮਾ ਕਈ ਵਾਰੀ ਆਪ ਜੀ ਨੇ ਸੁਣਿਆ ਹੋਣਾ। ਰਾਜਾ ਜਨਕ ਜੀ ਸੁੱਤੇ ਸਨ ਸੋਨੇ ਦੇ ਪਲਕ ਦੇ ਉੱਤੇ, ਸੁਪਨਾ ਆ ਗਿਆ। ਸੁਪਨੇ 'ਚ ਸ਼ਿਕਾਰ ਖੇਡਣ ਗਏ, ਸਾਥੀਆਂ ਤੋਂ ਵਿਛੜ ਗਏ ਔਰ ਵਿਛੜ ਕੇ ਇਕੱਲੇ ਰਹਿ ਗਏ ਤੇ ਜੰਗਲ ਦੇ ਵਿੱਚ ਘੋੜੇ ਤੋਂ ਉੱਤਰ ਕੇ ਖਲੋਤੇ ਤੇ ਗਿੱਦੜੀ ਨੇ ਆ ਕੇ ਲੱਤ ਦੇ ਉੱਤੇ ਚੱਕ ਵੱਢ ਦਿੱਤਾ, ਮੂੰਹ ਮਾਰ ਦਿੱਤਾ, ਦੰਦੀ ਲੱਗੀ ਤੇ ਖੂਨ ਵਗਣ ਲੱਗ ਪਿਆ। ਜੰਗਲ ਤੋਂ ਪਾਰ ਨਿਕਲੇ, ਕੋਈ ਪਿੰਡ ਲੱਭਿਆ ਬੜੀ ਮੁਸ਼ਕਲ ਨਾਲ, ਉੱਥੇ ਜਾ ਕੇ ਪਤਾ ਕੀਤਾ ਤੁਹਾਡੇ ਪਿੰਡ 'ਚ ਕੋਈ ਵੈਦ ਡਾਕਟਰ ਹਕੀਮ ਹੈ? ਉਹਨਾਂ ਨੇ ਆਖਿਆ ਵੀ ਹਾਂ, ਇੱਕ ਜ਼ਰਾ ਹੈ। ਉਹਦੇ ਕੋਲ ਗਏ, ਉਹਨੂੰ ਕਿਹਾ ਵੀ ਮੇਰੀ ਪੱਟੀ ਕਰ ਦੇ। ਉਹ ਕਹਿੰਦਾ ਪੱਟੀ ਤਾਂ ਮੈਂ ਕਰ ਦਿੰਦਾ, ਪਰ ਮੇਰੀ ਸ਼ਰਤ ਹੈ ਮੈਂ ਇੱਕ ਪੈਸਾ ਲੈਂਦਾ ਪੱਟੀ ਦਾ, ਇੱਕ ਪੈਸਾ। ਰਾਜੇ ਨੇ ਕਿਹਾ ਇੱਕ ਪੈਸੇ ਦੀ ਕਿਹੜੀ ਗੱਲ ਹੈ, ਤੇਰਾ ਘਰ ਸੋਨੇ ਨਾਲ ਭਰ ਦੇਗਾ, ਤੂੰ ਪੱਟੀ ਕਰ ਦੇ। ਕਹਿੰਦਾ ਨਹੀਂ, ਮੈਂ ਪੈਸੇ ਜ਼ਿਆਦਾ ਨਹੀਂ ਲੈਣੇ, ਲੈਣਾ ਇੱਕੋ ਹੀ ਹੈ ਪਰ ਲੈਣਾ ਪਹਿਲੇ ਹੈ। ਪੱਟੀ ਮੈਂ ਕਰਾਂਗਾ, ਪਹਿਲੇ ਪੈਸਾ ਲਵਾਂਗਾ। ਰਾਜੇ ਨੇ ਜੇਬ 'ਚ ਹੱਥ ਮਾਰਿਆ, ਕੁਦਰਤੀ ਪੈਸਾ ਕੋਈ ਨਹੀਂ। ਰਾਜੇ ਲੋਕ ਆਪਣੀ ਜੇਬ 'ਚ ਪੈਸੇ ਥੋੜਾ ਰੱਖਦੇ ਨੇ, ਉਹਨਾਂ ਦਾ ਹੁਕਮ ਹੀ ਚੱਲਦਾ। ਜੇਬ ਖਾਲੀ, ਰਾਜਾ ਜਨਕ ਜੀ ਕਹਿੰਦੇ ਤੂੰ ਏਦਾਂ ਕਰ, ਪੱਟੀ ਕਰ ਦੇ ਤੇ ਉਸ ਤੋਂ ਬਾਅਦ ਤੇਰੇ ਘਰ ਮੈਂ ਬਹੁਤ ਮਾਲ ਭੇਜ ਦੇਣਾ। ਉਹ ਕਹਿੰਦਾ ਨਾ, ਮੈਂ ਨਹੀਂ ਜਾਣਦਾ, ਪਹਿਲਾਂ ਪੈਸਾ ਲਿਆ ਫਿਰ ਪੱਟੀ ਕਰਾਂਗਾ। ਰਾਜਾ ਜੀ ਉੱਠੇ ਵੀ ਪਿੰਡ ਵਿੱਚ ਕੋਈ ਜਾਣ ਪਛਾਣ ਦਾ ਬੰਦਾ ਲੱਭ, ਮੈਂ ਰਾਜਾ ਹਾਂ, ਸਾਰੀ ਦੁਨੀਆ ਮੈਨੂੰ ਜਾਣਦੀ ਹੈ, ਕੋਈ ਤਾਂ ਆ ਕੇ ਪੈਸਾ ਦੇ ਦੇਗਾ ਮੇਰੀ ਥਾਂ ਤੇ। ਕੁਦਰਤ ਦਾ ਭਾਣਾ, ਸਾਰੇ ਪਿੰਡ 'ਚ ਬੰਦਾ ਨਹੀਂ ਲੱਭਾ ਜਾਣ ਪਛਾਣ ਦਾ, ਜਿਹਨੂੰ ਵੀ ਆਖੇ ਵੀ ਮੈਂ ਰਾਜਾ ਹਾਂ, ਉਹ ਕਹਿੰਦੇ ਰਾਜਾ ਹੈ ਤੇ ਫਿਰ ਸਾਡੇ ਤੋਂ ਕੀ ਭਾਲਦਾ, ਤੂੰ ਰਾਜਾ। ਉਹ ਕਹਿੰਦੇ ਯਾਰ ਮੇਰੀ ਪੱਟੀ ਕਰਾ ਦਿਓ। ਕਹਿੰਦੇ ਪੱਟੀ ਪੁੱਟੀ ਤੇਰੀ ਕੀ ਕਰਾਈ, ਅਸੀਂ ਤੈਨੂੰ ਜਾਣਦੇ ਹੀ ਨਹੀਂ। ਇੱਕ ਬੰਦਾ ਮਿਲਿਆ, ਉਹ ਕਹਿੰਦਾ ਚੱਲ ਮੈਂ ਪੈਸਾ ਤਾਂ ਦੇ ਦੇਗਾ, ਪਰ ਤੈਨੂੰ ਏਦਾਂ ਹੱਥ ਕਰਕੇ ਮੰਗਣਾ ਪਏਗਾ ਜਿਵੇਂ ਭਿਖਾਰੀ ਮੰਗਦਾ। ਉਹਨੇ ਇੱਕ ਪੈਸਾ ਕੱਢਿਆ, ਰਾਜੇ ਨੂੰ ਏਦਾਂ ਹੱਥ ਕਰਨਾ ਪਿਆ ਭਿਖਾਰੀ ਬਣ ਕੇ। ਉਹਨੇ ਜਦੋਂ ਹੱਥ 'ਤੇ ਪੈਸਾ ਸਿੱਟਿਆ ਤੇ ਸੁਪਨਾ ਟੁੱਟ ਗਿਆ, ਜਾਗ ਆ ਗਈ। ਦੇਖਿਆ ਵੀ ਸੋਨੇ ਦੇ ਮਹਿਲ 'ਚ ਪਏ ਆ, ਸੋਨੇ ਦੇ ਪਲੰਘ 'ਤੇ ਸੁੱਤੇ ਆ, ਇਹ ਕੀ ਤਮਾਸ਼ਾ। ਸਵੇਰੇ ਉਹਨਾਂ ਦੇ ਗੁਰਦੇਵ ਸਨ ਅਸ਼ਟਾਵਕਰ, ਮਹਾਨ ਪੁਰਸ਼ ਸਨ ਬੜੇ, ਅੱਠ ਅੰਗ ਸਰੀਰ ਦੇ ਉਹਨਾਂ ਦੇ, ਅੱਠ ਵਲ ਪੈਂਦੇ ਸੀ ਸਰੀਰ ਦੇ ਵਿੱਚ, ਵਿੰਗਾ ਟੇਢਾ ਸਰੀਰ ਸੀਗਾ, ਪਰ ਹੈਨ ਬ੍ਰਹਮ ਗਿਆਨੀ ਸਨ। ਅਸ਼ਟਾਵਕਰ ਜੀ ਆਏ ਦਰਬਾਰ 'ਚ ਬੈਠ ਗਏ। ਜਨਕ ਨੇ ਪੁੱਛਿਆ ਰਮਜ ਦੇ ਨਾਲ, ਮਹਾਰਾਜ ਉਹ ਸੱਚ ਕਿ ਇਹ ਸੱਚ? ਕਿਉਂਕਿ ਜਿਹੜਾ ਪੂਰਨ ਮਹਾਂਪੁਰਸ਼ ਹੁੰਦਾ ਉਹ ਤਿੰਨਾਂ ਅਵਸਥਾ ਨੂੰ ਜਾਣਦਾ, ਜਾਗਰਤ ਸੁਪਨ ਸੁਖੋਪਤੀ ਨੂੰ, ਤਿੰਨਾਂ ਦਾ ਸਾਕਸ਼ੀ ਹੁੰਦਾ, ਔਰ ਉਹਨੂੰ ਇਹ ਵੀ ਪਤਾ ਹੁੰਦਾ ਵੀ ਦੂਸਰੇ ਬੰਦੇ ਨੇ ਸੁਪਨੇ 'ਚ ਕੀ ਦੇਖਿਆ। ਸਾਨੂੰ ਆਪਣੇ ਸੁਪਨੇ ਦਾ ਪਤਾ, ਅਸੀਂ ਦੂਸਰੇ ਦਾ ਸੁਪਨਾ ਨਹੀਂ ਪਕੜ ਸਕਦੇ, ਪਰੰਤੂ ਬ੍ਰਹਮ ਗਿਆਨੀ ਮਹਾਂਪੁਰਸ਼ਾਂ ਦੀ ਸਮਰੱਥਾ ਹੁੰਦੀ ਦੂਸਰੇ ਦੇ ਸੁਪਨੇ ਦਾ ਵੀ ਸੀਨ ਜਾਣਦੇ ਆ। ਰਾਜੇ ਨੇ ਇੰਨੀ ਗੱਲ ਹੀ ਪੁੱਛੀ, ਮਹਾਰਾਜ ਉਹ ਸੱਚ ਕਿ ਇਹ ਸੱਚ? ਅਸ਼ਟਾਵਕਰ ਜੀ ਕਹਿੰਦੇ ਨਾ ਉਹ ਸੱਚ ਨਾ ਇਹ ਸੱਚ, ਉਹ ਵੀ ਸੁਪਨਾ ਹੈ ਤੇ ਇਹ ਵੀ ਸੁਪਨਾ ਹੈ। ਆਖੋ ਸ੍ਰੀ ਵਾਹਿਗੁਰੂ, ਇਹ ਵੀ ਸੁਪਨਾ ਹੈ। ਜਿਉਂ ਸੁਪਨਾ ਅਰਪੇਖਣਾ, ਐਸੇ ਜਗ ਕੋ ਜਾਣ। ਸੁਪਨੇ ਵਿੱਚ ਵੀ ਸਾਰੀ ਖੇਡ ਝੂਠੀ ਸੀ, ਇਹ ਵੀ ਝੂਠੀ ਹੈ। ਮਹਾਰਾਜ ਕਹਿੰਦੇ ਜਿਵੇਂ ਇੱਕ ਰਾਜਾ ਨਰਪਤ ਏਕ ਸਿੰਘਾਸਣ ਸੋਇਆ, ਸੋਨੇ ਦੇ ਪਲੰਘ ਤੇ ਸੁੱਤਾ, ਸੁਪਨੇ ਭਇਆ ਭਿਖਾਰੀ, ਅਛਤ ਰਾਜ ਬਿਛਤ ਦੁੱਖ ਪਾਇਆ, ਰਾਜ ਦੇ ਹੁੰਦਿਆਂ ਉਹਨੂੰ ਭੀਖ ਮੰਗਣੀ ਪਈ, ਦੁਖੀ ਹੋਇਆ, ਸੋ ਗਤ ਪਈ ਹਮਾਰੀ। ਸਾਡਾ ਵੀ ਇਹ ਹਾਲ ਹੈ, ਅਸੀਂ ਹੈ ਤਾਂ ਉਸ ਰਾਜੇ ਦੇ, ਪਰਮੇਸ਼ਰ ਦੇ, ਵਾਹਿਗੁਰੂ ਦੇ ਪੁੱਤਰ ਹਾਂ, ਪਰ ਭੀਖ ਮੰਗਦੇ ਫਿਰਦੇ ਹਾਂ, ਦਰ ਬਦਰ ਤੇ ਭਟਕ ਰਹੇ ਹਾਂ। ਮਹਾਰਾਜ ਕਲਗੀਧਰ ਕਹਿੰਦੇ ਰੇ ਮਨ ਰੰਕ ਕਲੰਕ ਬਿਨਾ ਹਾਰ, ਹਰੀ ਪਰਮਾਤਮਾ ਜੋ ਕਲੰਕ ਤੋਂ ਬਿਨਾ ਹੈ,
ਤੈ ਕਿਹ ਕਾਰਨ ਤੇ ਨਾ ਪਹਿਚਾਨੇ।
ਤੈ, ਤੂੰ ਕਿਹ ਕਾਰਨ, ਕਿਸ ਕਾਰਨ ਕਰਕੇ ਉਸ ਨੂੰ ਨਹੀਂ ਪਛਾਣਦਾ, ਕੀ ਤੇਰੀ ਮੱਤ ਤੇ ਪੜਦਾ ਪੈ ਗਿਆ। ਜਿਹੜਾ ਵਾਹਿਗੁਰੂ ਤੇਰਾ ਮਾਲਕ ਹੈ, ਤੇਰੇ ਅੰਦਰ ਬੈਠਾ ਹੈ, ਤੇਰਾ ਸਾਥੀ ਹੈ, ਤੇਰਾ ਮਿੱਤਰ ਹੈ, ਤੇਰਾ ਪਿਓ ਹੈ, ਤੇਰੀ ਮਾਂ ਹੈ, ਸਾਰੇ ਰਿਸ਼ਤੇ ਤੇਰੇ ਉਹਦੇ ਨਾਲ ਨੇ, ਤੂੰ ਉਹਨੂੰ ਕਿਉਂ ਛੱਡੀ ਬੈਠਾ? ਤੂੰ ਕਿਉਂ ਭਿਖਾਰੀ ਬਣਿਆ ਫਿਰਦਾ? ਜੇ ਤੂੰ ਉਸ ਰਾਜੇ ਨੂੰ, ਉਸ ਵਾਹਿਗੁਰੂ ਨੂੰ, ਆਪਣੇ ਮਾਲਕ ਨੂੰ, ਸਵਾਮੀ ਨੂੰ ਜਾਣ ਲਵੇ, ਤੇਰੀ ਸਾਰੀ ਗਰੀਬੀ, ਸਾਰਾ ਦਲਿੱਦਰ ਨਿਕਲ ਜਾਵੇ, ਤੇਰੇ ਜਿਹੜੇ ਤਰਲੇ ਤੂੰ ਲੈ ਰਿਹਾ ਦੁਨੀਆਂ ਦੇ ਅੱਗੇ ਨਾ ਲੈਣੇ ਪੈਣ, ਤੂੰ ਤਾਂ ਇਸ ਸਰੀਰ ਤੋਂ ਪਰੇ ਹੋ ਕੇ ਪਰਮਾਤਮਾ ਦਾ ਰੂਪ ਬਣ ਜਾਵੇਂ। ਕਾਰਨ ਕੀ ਬਣਿਆ ਹੈ ਕਿ ਤੂੰ ਅਗਿਆਨਤਾ ਦੀ ਨੀਂਦ ਸੌਂ ਕੇ ਆਪਣੇ ਉਸ ਮਾਲਕ ਵਾਹਿਗੁਰੂ ਨੂੰ ਪਛਾਣ ਤੋਂ ਹਟ ਗਿਆ ਹੈ?
ਅੱਛਰ ਆਦ ਅਨੀਲ ਅਨਾਹਦ।
ਫਿਰ ਮਹਾਰਾਜ ਉਸ ਪਰਮੇਸ਼ਰ ਦੇ ਗੁਣ ਦੱਸੀ ਜਾਂਦੇ, ਸਰੂਪ ਦੱਸੀ ਜਾਂਦੇ। ਅੱਛਰ, ਅੱਛਰ ਦਾ ਅਰਥ ਹੁੰਦਾ ਜੋ ਛਲਿਆ ਨਾ ਜਾ ਸਕੇ। ਇਸ ਸੰਸਾਰ ਦੇ ਵਿੱਚ ਸਾਰਿਆਂ ਨੂੰ ਮਾਇਆ ਨੇ ਛਲ ਲਿਆ ਹੈ। ਬ੍ਰਹਮਾ ਵਿਸ਼ਨ ਮਹਾਂਦੇਵ ਛਲੀਆ, ਹਜ਼ੂਰ ਕਹਿੰਦੇ ਬ੍ਰਹਮਾ ਨੂੰ ਵੀ ਛਲ ਲਿਆ, ਮਹਾਂਦੇਵ ਸ਼ਿਵ ਜੀ ਨੂੰ ਵੀ ਛਲ ਲਿਆ, ਵਿਸ਼ਨੂੰ ਨੂੰ ਵੀ ਮਾਇਆ ਨੇ ਛਲ ਲਿਆ, 33 ਕਰੋੜ ਦੇਵਤਿਆਂ ਨੂੰ ਮਾਇਆ ਨੇ ਛਲ ਲਿਆ, ਇਹ ਜਿਤਨੇ ਜੀਵ ਜੰਤੂ ਪਸ਼ੂ ਪੰਛੀ ਸਭ ਨੂੰ ਮਾਇਆ ਨੇ ਛਲਿਆ ਹੋਇਆ ਹੈ। ਬਾਹਰ ਦੇ ਦਿਸਦੇ ਹੋਏ ਪਦਾਰਥਾਂ ਨੂੰ ਦੇਖ ਕੇ ਲੁਭਾਏਮਾਨ ਹੋ ਜਾਣਾ, ਇਹਨੂੰ ਕਹਿੰਦੇ ਛਲਿਆ ਜਾਣਾ। ਸਭ ਛਲੇ ਗਏ, ਛਲ ਵਿੱਚ ਆ ਗਏ। ਉਹ ਅਕਾਲ ਪੁਰਖ ਵਾਹਿਗੁਰੂ ਨਹੀਂ ਛਲਿਆ ਜਾਂਦਾ, ਉਹ ਸ਼ੁੱਧ ਸਰੂਪ ਹੈ, ਮਾਇਆ ਦੇ ਵਿੱਚ ਰਹਿੰਦਾ ਹੋਇਆ ਵੀ ਨਿਰਲੇਪ ਹੈ। ਆਚਾਰ ਜੋ ਛਲਿਆ ਨਾ ਜਾ ਸਕੇ, ਅੱਛਰ। ਦੂਸਰਾ ਅੱਛਰ ਦਾ ਅਰਥ ਇਹ ਵੀ ਵਿਦਵਾਨ ਕਰਦੇ ਨੇ ਜੋ ਨਾਸ ਨਾ ਹੋਵੇ, ਖਤਮ ਨਾ ਹੋਵੇ। ਜੋ ਪਰਮਾਤਮਾ ਛੜਿਆ ਨਹੀਂ ਜਾ ਸਕਦਾ, ਜੋ ਕਿਸੇ ਦੁਆਰਾ ਖਤਮ ਨਹੀਂ ਹੋ ਸਕਦਾ, ਉਹ ਸਾਰਿਆਂ ਦਾ ਮੂਲ ਤੇ ਅਨੀਲ ਗਿਣਤੀ ਤੋਂ ਰਹਿਤ ਤੇ ਅਪਰੰਪਾਰ ਹੈ।
ਸਤ ਸਦੈਵ ਤੁਹੀ ਕਰ ਤਾਰਾ।
ਉਹ ਵਾਹਿਗੁਰੂ ਨੂੰ ਮਹਾਰਾਜ ਮੁਖਾਤਬ ਹੋ ਕੇ ਕਹਿੰਦੇ ਨੇ, ਸਤ ਸਦੈਵ ਤੁਹੀ ਕਰ ਤਾਰਾ, ਸਤ ਸਦੈਵ ਤੁਹੀ ਕਰ ਤਾਰਾ,
ਸਤ ਸਦੈਵ ਤੁਹੀ ਕਰ ਤਾਰਾ, ਸਤ ਸਦੈਵ ਤੁਹੀ ਕਰ ਤਾਰਾ,
ਸਤ ਸਦੈਵ ਤੁਹੀ ਕਰ ਤਾਰਾ, ਸਤ ਸਦੈਵ ਤੁਹੀ ਕਰ ਤਾਰਾ,
ਸਤ ਸਦੈਵ ਤੁਹੀ ਕਰ ਤਾਰਾ, ਸਤ ਸਦੈਵ ਤੁਹੀ ਕਰ ਤਾਰਾ।
ਸਦਾ ਸਤ, ਸਦਾ ਰਹਿਣ ਵਾਲਾ, ਸਾਰਿਆਂ ਨੂੰ ਕਰਤਾ ਹੋ ਕੇ ਬਣਾਉਣ ਵਾਲਾ, ਕਰਤਾਰ ਹੈ ਸਾਰਿਆਂ ਦਾ। ਜਿੰਨੀ ਸ੍ਰਿਸ਼ਟੀ ਹੈ ਇਹਨੂੰ ਬਣਾਉਣ ਵਾਲਾ, ਰਚਨ ਵਾਲਾ ਵੀ ਤਾਂ ਕੋਈ ਹੈ। ਬਿਨਾਂ ਬਣਾਇਆ ਕੋਈ ਚੀਜ਼ ਬਣਦੀ ਨਹੀਂ ਸੰਸਾਰ ਵਿੱਚ। ਇਹ ਐਡਾ ਵੱਡਾ ਸੰਸਾਰ ਆਪਣੇ ਆਪ ਕਿਵੇਂ ਬਣ ਗਿਆ? ਜਿਹੜੇ ਲੋਕ ਕਹਿੰਦੇ ਆਪਣੇ ਆਪ ਬਣ ਗਿਆ, ਉਹਨਾਂ ਨੂੰ ਕਹੀਏ ਵੀ ਆਹ ਮਿੱਟੀ ਵੀ ਪਈ ਹੈ, ਇੱਟਾਂ ਵੀ ਪਈਆਂ ਨੇ, ਤੇ ਰੇਤਾ, ਬਜਰੀ, ਸੀਮੈਂਟ ਸਾਰਾ ਪਿਆ, ਆਪਣੇ ਆਪ ਮਕਾਨ ਬਣਦੇ ਹੋ, ਮਿਸਤਰੀ ਕਿਉਂ ਲਾਉਂਦੇ ਹੋ? ਉੱਥੇ ਚੁੱਪ ਕਰ ਜਾਂਦੇ ਹੈ ਜਿਹੜੇ ਕਹਿੰਦੇ ਨਾ ਆਪਣੇ ਆਪ ਬਣ ਗਿਆ। ਆਪਣੇ ਆਪ ਫਿਰ ਮਕਾਨ ਵੀ ਬਣਨਾ ਚਾਹੀਦਾ, ਮਿੱਟੀ ਤੋਂ ਘੜਾ ਵੀ ਬਣਨਾ ਚਾਹੀਦਾ, ਨਹੀਂ ਬਣਦਾ ਘੁਮਿਆਰ ਚਾਹੀਦਾ, ਰਾਜ ਮਿਸਤਰੀ ਚਾਹੀਦਾ। ਮਹਾਰਾਜ ਕਹਿੰਦੇ ਕਰਤਾ ਪੁਰਖ ਨੇ ਬਣਾਇਆ ਹੈ, ਕਰਤਾ ਪੁਰਖ ਪਰਮੇਸ਼ਰ ਹੈ। ਦੋ ਕਾਰਨ ਹੁੰਦੇ ਖਾਲਸਾ ਜੀ ਕਿਸੇ ਵਸਤੂ ਦੇ ਬਣਨ ਵਾਸਤੇ, ਇੱਕ ਹੁੰਦਾ ਉਪਾਦਾਨ ਕਾਰਨ, ਇੱਕ ਹੁੰਦਾ ਨਿਮਿੱਤ ਕਾਰਨ। ਦੋ ਕਾਰਨ ਇਕੱਠੇ ਹੋਣ ਤਾਂ ਚੀਜ਼ ਬਣ ਜਾਂਦੀ ਹੈ। ਕਿਵੇਂ? ਘੜਾ, ਘੜਾ ਬਣਾਉਣ ਲਈ ਨਿਮਿੱਤ ਕਾਰਨ ਵੀ ਚਾਹੀਦਾ, ਉਪਾਦਾਨ ਕਾਰਨ ਵੀ ਚਾਹੀਦਾ। ਉਪਾਦਾਨ ਕਾਰਨ ਘੜੇ ਦਾ ਮਿੱਟੀ ਹੈ, ਮਿੱਟੀ ਤੋਂ ਘੜਾ ਬਣੇਗਾ, ਜੇ ਮਿੱਟੀ ਨਾ ਹੋਵੇ ਘੜਾ ਨਹੀਂ ਬਣ ਸਕਦਾ। ਕਿ ਬਣ ਸਕਦਾ? ਮਿੱਟੀ ਤੋਂ ਬਿਨਾਂ ਘੜਾ ਨਹੀਂ ਬਣ ਸਕਦਾ, ਮਿੱਟੀ ਚਾਹੀਦੀ ਹੈ। ਨਿਮਿੱਤ ਕਾਰਨ ਘੁਮਿਆਰ ਹੈ, ਘੁਮਿਆਰ ਹੋਵੇਗਾ ਤਾਂ ਘੜਾ ਬਣੇਗਾ। ਮਿੱਟੀ ਜਿੰਨੀ ਮਰਜ਼ੀ ਹੈ, ਘੁਮਿਆਰ ਨਹੀਂ ਤਾਂ ਵੀ ਨਹੀਂ ਬਣ ਸਕਦਾ। ਘੁਮਿਆਰ ਹੈ ਤੇ ਮਿੱਟੀ ਨਹੀਂ ਫਿਰ ਵੀ ਨਹੀਂ ਬਣ ਸਕਦਾ। ਮਕਾਨ ਬਣਿਆ, ਮਕਾਨ ਵਾਸਤੇ ਵੀ ਉਪਾਦਾਨ ਕਾਰਨ ਮਿੱਟੀ ਰੇਤਾ, ਬਜਰੀ, ਸੀਮੈਂਟ, ਸਰੀਆ, ਲੱਕੜੀ, ਇਹ ਸਾਰੀਆਂ ਚੀਜ਼ਾਂ ਚਾਹੀਦੀਆਂ ਨੇ। ਇਹ ਹੈਗਾ ਉਪਾਦਾਨ ਕਾਰਨ, ਜਿੰਨਾ ਮਟੀਰੀਅਲ ਹੈ ਉਪਾਦਾਨ ਕਾਰਨ ਹੈ। ਇਹਦੇ ਨਾਲ ਨਿਮਿੱਤ ਕਾਰਨ ਉਹ ਆਰਕੀਟੈਕਟ, ਉਹ ਇੰਜੀਨੀਅਰ ਔਰ ਉਹ ਮਿਸਤਰੀ ਔਰ ਮਜ਼ਦੂਰ ਹਨ ਜਿਹੜੇ ਇਹਨੂੰ ਬਣਾਉਣ ਵਾਸਤੇ ਸਾਰਾ ਜੋੜ ਜੋੜ ਕੇ ਲਾਈ ਜਾਂਦੇ ਹੈ। ਮਿਸਤਰੀ ਹਨ, ਰਾਜ ਮਜ਼ਦੂਰ ਹਨ। ਜੇ ਮਿੱਟੀ ਹੋਵੇ, ਘੁਮਿਆਰ ਨਾ ਹੋਵੇ ਤਾਂ ਵੀ ਘੜਾ ਨਹੀਂ ਬਣਦਾ। ਮਟੀਰੀਅਲ ਹੋਵੇ, ਮਿਸਤਰੀ ਨਾ ਹੋਵੇ, ਮਕਾਨ ਨਹੀਂ ਬਣਦਾ। ਮਿਸਤਰੀ ਹੋਵੇ, ਮਟੀਰੀਅਲ ਨਾ ਹੋਵੇ ਤਾਂ ਵੀ ਕਈ ਵਾਰੀ ਮਿਸਤਰੀ ਨੂੰ ਬੁਲਾ ਕੇ ਬਿਠਾ ਲੈਂਦੇ। ਉਹ ਕਹਿੰਦਾ, ਸਰਦਾਰ ਜੀ ਮਕਾਨ ਕਿੱਥੋਂ ਬਣਾਵਾਂ, ਇੱਟਾਂ ਦੇ ਆਈਆਂ ਕੋਈ ਨਹੀਂ, ਅਜੇ ਸੀਮਿੰਟ ਨਹੀਂ ਆਇਆ, ਤੁਹਾਡਾ ਰੇਤਾ ਨਹੀਂ ਆਇਆ, ਬਜਰੀ ਨਹੀਂ ਆਈ, ਸਰੀਆ ਨਹੀਂ ਆਇਆ, ਕਿਵੇਂ ਬਣਾਵਾਂ। ਕਈ ਵਾਰੀ ਸਮਾਨ ਬਣਾ ਕੇ ਮੰਗਵਾ ਕੇ ਰੱਖ ਲਈਦਾ, ਮਿਸਤਰੀ ਕੋਲ ਟਾਈਮ ਨਹੀਂ ਹੁੰਦਾ, ਉਹ ਆਨਾ ਕਾਨੀ ਕਰੀ ਜਾਂਦਾ, ਅੱਜ ਆਵਾਂਗਾ ਕੱਲ ਆਵਾਂਗਾ, ਤਾਂ ਵੀ ਨਹੀਂ ਮਕਾਨ ਬਣਦਾ। ਹੁਣ ਐਡੀ ਵੱਡੀ ਸ੍ਰਿਸ਼ਟੀ ਬਣ ਗਈ ਹੈ, ਇਹ ਕਿਵੇਂ ਬਣੀ ਹੈ? ਆਖੋ ਸ੍ਰੀ ਵਾਹਿਗੁਰੂ, ਇਹ ਕਿਵੇਂ ਬਣੀ ਹੈ? ਇਹਦੇ ਵੀ ਦੋ ਕਾਰਨ, ਇੱਕ ਤਾਂ ਹੈ ਮਟੀਰੀਅਲ, ਕਿਹੜਾ? ਪੰਜ ਤੱਤ ਪ੍ਰਕਿਰਤੀ, ਅੱਗ, ਪਾਣੀ, ਹਵਾ, ਆਕਾਸ਼ ਤੇ ਧਰਤੀ, ਇਹ ਉਪਾਦਾਨ ਕਾਰਨ ਹੈ। ਮਿਸਤਰੀ ਨਿਮਿੱਤ ਕਾਰਨ ਹੈ, ਕਰਤਾ ਪੁਰਖ। ਫਿਰ ਸ਼ੰਕਾ ਇਹ ਹੁੰਦਾ ਵੀ ਉਪਾਦਾਨ ਕਾਰਨ ਔਰ ਨਿਮਿੱਤ ਕਾਰਨ ਦੋ ਹੋ ਗਏ, ਫਿਰ ਰੱਬ ਦੋ ਹੋ ਜਾਣੇ ਚਾਹੀਦੇ ਆ, ਵੱਖਰੇ ਵੱਖਰੇ ਆ? ਦੋ ਹੋ ਗਏ ਨਾ, ਇੱਕ ਤਾਂ ਬਣਾਉਣ ਵਾਲਾ ਹੋ ਗਿਆ ਤੇ ਇੱਕ ਮਟੀਰੀਅਲ ਹੋ ਗਿਆ ਸੰਸਾਰ ਦਾ, ਦੋ ਬਣ ਗਏ। ਨਹੀਂ ਖਾਲਸਾ ਜੀ, ਜੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਦੱਸਿਆ ਹੈ, ਉਹ ਕਹਿੰਦੇ ਆ ਜਿਵੇਂ ਮੱਕੜੀ ਜਾਲਾ ਬੁਣਦੀ ਹੈ, ਬੁਣ ਕਰਕੇ ਉਹ ਨਿਮਿੱਤ ਕਾਰਨ ਹੈ, ਮਿਸਤਰੀ ਹੈ। ਪਰ ਤੁਹਾਨੂੰ ਸਿਆਣਿਆਂ ਨੂੰ ਪਤਾ ਹੋਣਾ, ਮੱਕੜੀ ਜਾਲਾ ਆਪਣੇ ਵਿੱਚੋਂ ਹੀ ਕੱਢਦੀ ਹੈ, ਬਾਹਰੋਂ ਨਹੀਂ ਲੈ ਕੇ ਆਉਂਦੀ, ਆਪਣੇ ਵਿੱਚੋਂ ਹੀ ਮੂੰਹ ਤੋਂ ਕੱਢ ਕੱਢ ਕੇ ਤੇ ਉਹਦੇ ਨਾਲ ਹੀ ਬਣਾਈ ਜਾਂਦੀ ਹੈ। ਅਕਾਲ ਪੁਰਖ ਵਾਹਿਗੁਰੂ ਨਿਰੰਕਾਰ ਜੋਤੀ ਸਰੂਪ ਪਰਮੇਸ਼ਰ ਨੇ ਪੰਜੇ ਤੱਤ ਆਪਣੇ ਵਿੱਚੋਂ ਪੈਦਾ ਕਰਕੇ ਬਣਾ ਦਿੱਤੇ ਨੇ। ਨਿਮਿੱਤ ਕਾਰਨ ਵੀ ਆਪ ਹੈ ਤੇ ਉਪਾਦਾਨ ਕਾਰਨ ਵੀ ਆਪ ਹੈ, ਦੋ ਨਹੀਂ ਹਨ। ਇਹ ਫਰਕ ਹੈ ਉਹਦਾ ਤੇ ਸਾਡਾ, ਵਾਹਿਗੁਰੂ ਦਾ ਸਾਡੇ ਨਾਲੋਂ, ਇਹ ਵਿਸ਼ੇਸ਼ਤਾ ਹੈ। ਜਪਤੀ ਸਾਹਿਬ ਚ ਹਜ਼ੂਰ ਕਹਿੰਦੇ ਨੇ, ਕੀਤਾ ਪਸਾਓ ਇੱਕੋ ਕਵਾਓ, ਤਿਸ ਤੇ ਹੋਏ ਲੱਖ ਦਰਿਆਓ। ਹੁਕਮ ਦੇ ਨਾਲ, ਹੁਕਮੀ ਹੋਵਨ ਆਕਾਰ, ਹੁਕਮ ਨਾ ਕਹਿਆ ਜਾਈ, ਹੁਕਮੀ ਹੋਵਨ ਜੀ, ਹੁਕਮ ਮਿਲੈ ਵਡਿਆਈ, ਹੁਕਮ ਦਿੱਤਾ ਪਰਮੇਸ਼ਰ ਨੇ, ਬਣ ਜਾ ਹੋ ਜਾ। ਇਕਾਰੀਆ ਸਮਾਜੀ ਸਾਨੂੰ ਮਿਲਿਆ, ਕਹਿਣ ਲੱਗਾ, ਗਿਆਨੀ ਜੀ ਤੁਹਾਡਾ ਜਪਜੀ ਸਾਹਿਬ ਵੀ ਸਾਨੂੰ ਪਸੰਦ ਨਹੀਂ ਆਉਂਦਾ। ਮੈਂ ਕਿਹਾ ਕਿਉਂ? ਕਹਿੰਦਾ, ਹੁਕਮ ਕਿਸ ਨੇ ਕਿਸ ਨੂੰ ਕਿਸ ਥਾਂ ਤੇ ਦਿੱਤਾ? ਕਿਉਂਕਿ ਹੁਕਮ ਤਾਂ ਇੱਕ ਬੰਦਾ ਦੂਜੇ ਨੂੰ ਦਿੰਦਾ, ਨੌਕਰ ਨੂੰ ਮਾਲਕ ਹੁਕਮ ਦਿੰਦਾ, ਜਦੋਂ ਹੈ ਹੀ ਇਕੱਲਾ ਸੀ, ਹੁਕਮ ਕਿਸ ਨੂੰ ਦਿੱਤਾ? ਇੱਕ ਹੁਕਮ ਦੇਣ ਵਾਲਾ ਹੁੰਦਾ, ਹੁਕਮ ਲੈਣ ਵਾਲਾ ਹੁੰਦਾ। ਸ਼ੰਕਾ ਕਰਨ ਵਾਲੇ ਬੜੇ ਬੜੇ ਪਏ ਆ ਅੱਜ ਦੇ ਸਾਡੇ ਨਿੱਕੇ ਨਿੱਕੇ, ਆ ਜਿਹੜੀਆਂ ਆਪਾਂ ਗੱਲਾਂ ਕਰੀ ਜਾਂਦੇ ਹਾਂ, ਸਾਡੇ ਤਾਂ ਗੱਲ ਹੀ ਕੋਈ ਨੀ। ਜਿਹੜੇ ਦੂਜੇ ਮਤਾਂ ਦੇ ਬੜੇ ਬੜੇ ਵਿਦਵਾਨ ਨੇ, ਸਾਨੂੰ ਤੁਰਨ ਨੀ ਦਿੰਦੇ ਜੇ ਉਹਨਾਂ ਨਾਲ ਆਪਾਂ ਤਗੜੇ ਹੋ ਕੇ ਨਾ ਬੈਠੀਏ। ਕਹਿੰਦਾ ਜੀ, ਹੁਕਮ ਕਿਸ ਨੇ ਕਿਸ ਨੂੰ ਕਿਸ ਥਾਂ ਤੇ ਦਿੱਤਾ? ਦੂਜਾ ਤਾਂ ਹੈ ਨੀ ਸੀ, ਤਾਂ ਉਹਨਾਂ ਦੇ ਵੇਦਾਂ ਵਿੱਚ ਇਹ ਗੱਲ ਲਿਖੀ ਹੈ ਕਿ ਏਕੰਗ ਹਮ ਬਹੁ ਸ਼ਿਆਮਾ, ਵੇਦ ਦਾ ਵਾਕ ਹੈ ਕਿ ਮੈਂ ਇੱਕ ਹਾਂ, ਪਰਮੇਸ਼ਰ ਦਾ ਫੁਰਨਾ ਹੋਇਆ ਕਿ ਮੈਂ ਬਹੁਤ ਹੋ ਜਾਵਾਂ, ਮੈਂ ਇਕੱਲਾ ਹੀ ਬਹੁਤ ਹੋ ਜਾਵਾਂ, ਇਹ ਫੁਰਨਾ ਹੀ ਉਹਦਾ। ਕੀਤਾ ਪਸਾਓ ਇੱਕੋ ਕਵਾਓ, ਤਿਸ ਤੇ ਹੋਏ ਲੱਖ ਦਰਿਆਓ, ਉਹਦਾ ਫੁਰਨਾ ਇੱਕ ਤੋਂ ਅਨੇਕ ਹੋ ਜਾਣ ਦਾ, ਬਸ ਪਸਾਰਾ ਪਸਰ ਗਿਆ, ਗੁਰੂ ਸਾਹਿਬ ਕਹਿੰਦੇ ਹੁਕਮੀ ਹੋਰ ਆਕਾਰ, ਹੁਕਮ ਕਿਸੇ ਦੂਸਰੇ ਨੂੰ ਦਿੱਤਾ, ਉਹਦਾ ਫੁਰਨਾ ਹੀ ਆਪਣੇ ਅੰਦਰ ਹੀ ਸੀ ਕਿ ਮੈਂ ਇੱਕ ਤੋਂ ਅਨੇਕ ਹੋ ਜਾਵਾਂ, ਇਹੀ ਹੁਕਮ ਵਰਤ ਗਿਆ, ਉਹਦੇ ਅੰਦਰ ਫੁਰਨਾ ਫੁਰਿਆ ਤੇ ਸੰਸਾਰ ਬਣ ਗਿਆ। ਇਸ ਕਰਕੇ ਸਾਹਿਬ ਕਹਿੰਦੇ ਨੇ ਸਤ ਸਦੈਵ ਤੂੰ ਹੀ ਕਰ ਤਾਰਾ, ਸਤ ਸਦੈਵ ਤੂੰ ਹੀ ਕਰ ਤਾਰਾ,
ਸਤ ਸਦੈਵ ਤੂੰ ਹੀ ਕਰ ਤਾਰਾ, ਸਤ ਸਦੈਵ ਤੂੰ ਹੀ ਕਰ ਤਾਰਾ।
ਉਹ ਵਾਹਿਗੁਰੂ ਸਤ ਸਦੈਵ ਸਾਰਿਆਂ ਦੇ ਵਿੱਚ ਤੇ ਸਾਰਿਆਂ ਨੂੰ ਪੈਦਾ ਕਰਨ ਵਾਲਾ ਸਾਰਿਆਂ ਦਾ ਕਰਤਾਰ ਹੈ।
ਜੀਵ ਜਿਤੇ ਜਲ ਮੈਂ ਥਲ ਮੈਂ,
ਜਿੰਨੇ ਜੀਵ ਜਲ ਵਿੱਚ ਹਨ, 42 ਲੱਖ ਜੂਨਾ ਜਲ ਵਿੱਚ ਹਨ, 42 ਲੱਖ ਹੀ ਧਰਤੀ ਤੇ ਹਨ। ਮਹਾਰਾਜ ਗੁਰੂ ਗ੍ਰੰਥ ਸਾਹਿਬ ਦਾ ਬਚਨ ਹੈ 42 ਲੱਖ ਜੀ ਜਲ ਮੈਂ ਹੋਤੇ ਬੀਠਲ ਪਹਿਲਾ ਕਾਹੇ ਕਰੋ। ਜਿੰਨੀਆਂ ਜੀ ਜੂਨਾ ਪਾਣੀ ਵਿੱਚ ਨੇ ਔਰ ਜਿੰਨੀਆਂ ਜੂਨਾਂ ਧਰਤੀ ਤੇ ਥਲ ਵਿੱਚ ਰਹਿੰਦੀਆਂ ਹਨ,
ਸਭ ਕੈ ਸਦ ਪੇਟ ਕੋ ਭੁੱਖ ਨਹਾਰਾ,
ਸਾਰਿਆਂ ਦੇ ਪੇਟ ਨੂੰ ਭਰਨ ਵਾਲਾ ਹੈ। ਸਭ ਕੈ ਸਦ ਪੇਟ ਕੋ ਭੁੱਖ ਨਹਾਰਾ। ਮਹਾਰਾਜ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਕਹਿੰਦੇ ਹਨ ਵਿੱਚ ਉਪਾਏ ਸਾਇਰਾਂ ਕਿਨਾ ਪੇਸਾਰ ਕਰੇ। ਸਾਇਰ ਨਾਮ ਸਮੁੰਦਰ ਦਾ ਹੈ, ਸਮੁੰਦਰ ਦੇ ਵਿੱਚ ਜੀਵ ਪੈਦਾ ਕੀਤੇ ਉਹਨਾਂ ਦੀ ਵੀ ਖਬਰ ਲੈਣੀ ਹੈ। ਉੱਥੇ ਹੱਟ ਨਾ ਚੱਲੀ, ਉੱਥੇ ਕੋਈ ਹੱਟੀ ਦੁਕਾਨ ਨਹੀਂ ਬਣੀ ਹੋਈ, ਮੌਲ ਨਹੀਂ ਬਣੇ ਹੋਏ ਖਰੀਦ ਫਰੋਖਤ ਕਰਨ ਵਾਸਤੇ। ਉੱਥੇ ਹੱਟ ਨਾ ਚੱਲੀ, ਨਾ ਕੋਈ ਕਿਰਸ ਕਰੇ, ਨਾ ਉੱਥੇ ਖੇਤੀ ਹੈ, ਖੇਤੀ ਵੀ ਕੋਈ ਨਹੀਂ ਉੱਥੇ। ਉੱਥੇ ਫਿਰ ਕਿੱਦਾਂ ਗੁਜ਼ਾਰਾ ਹੁੰਦਾ? ਉੱਥੇ ਵੀ ਵਾਹਿਗੁਰੂ ਨੇ ਉਹਨਾਂ ਦੀ ਸਾਰ ਲੈਣੀ ਹੈ। ਜੀਆਂ ਕਾ ਆਹਾਰ ਜੀ, ਵੱਡਿਆਂ ਜੀਵਾਂ ਵਾਸਤੇ ਛੋਟੇ ਜੀਵ ਪੈਦਾ ਕੀਤੇ ਹੈ। ਜਦੋਂ ਛੋਟਿਆਂ ਦੀ ਉਮਰ ਪੂਰੀ ਹੁੰਦੀ ਹੈ, ਵੱਡੇ ਉਹਨਾਂ ਨੂੰ ਖਾ ਜਾਂਦੇ ਹੈ, ਪੇਟ ਭਰ ਦਿੰਦੇ ਹੈ। ਇਸ ਤਰ੍ਹਾਂ ਸਿਸਟਮ ਬਣਾਇਆ, ਵਿੱਚ ਉਪਾਏ ਸਾਇਰਾ ਤਿਨਾ ਪੇਸਾਰ ਕਰੇ। ਉੱਥੇ ਹੱਟ ਨਾ ਚੱਲੀ, ਨਾ ਕੋ ਕਿਰਸ ਕਰੇ, ਜੀਆਂ ਕਾ ਆਹਾਰ ਜੀ, ਖਾਣਾ ਉਹ ਕਰੇ, ਇਹ ਉੱਥੇ ਖਾਣਾ ਵਰਤਦਾ। ਸਭ ਕਹਿ ਸਦ ਪੇਟ ਕੋ ਪੋਖਣ ਹਾਰਾ। ਜਿੰਨੇ ਜੀਵ ਨੇ, ਗਊ ਨੂੰ ਘਾਸ ਚਾਹੀਦਾ, ਵਾਹਿਗੁਰੂ ਦੇ ਰਿਹਾ ਹੈ। ਸ਼ੇਰ ਨੂੰ ਮਾਸ ਚਾਹੀਦਾ, ਵਾਹਿਗੁਰੂ ਦੇ ਰਿਹਾ ਹੈ। ਐਸੀ ਉਹਦੀ ਬਣਾਈ ਹੋਈ ਬਿਉਤ ਬੰਦੀ ਹੈ।
ਵੇਦ ਪੁਰਾਣ ਕੁਰਾਨ ਦੁਹੂ ਮਿਲ।
ਮਹਾਰਾਜ ਕਹਿੰਦੇ ਵੇਦਾਂ ਪੁਰਾਣਾਂ ਨੇ ਤੇ ਕਿਤੇਬਾਂ ਕੁਰਾਨਾਂ ਨੇ, ਦੋਵਾਂ ਮਤਾਂ ਦੇ ਗ੍ਰੰਥ ਪੜ੍ਹ ਲਓ। ਖਾਲਸਾ ਜੀ, ਜਿਹੜੇ ਧਰਮ ਦੇ ਨਾਂ ਤੇ ਲੜਦੇ ਹੈ ਨਾ, ਹਿੰਦੂ, ਮੁਸਲਮਾਨ, ਸਿੱਖ, ਈਸਾਈ, ਇਹ ਉਹ ਲੋਕ ਲੜਦੇ ਆ ਜਿਨ੍ਹਾਂ ਨੇ ਧਰਮ ਨੂੰ ਚੰਗੀ ਤਰ੍ਹਾਂ ਬਹਿ ਕੇ ਵਿਚਾਰਿਆ ਨਹੀਂ ਹੁੰਦਾ, ਧਰਮ ਗ੍ਰੰਥਾਂ ਦਾ ਚਿੰਤਨ ਨਹੀਂ ਕੀਤਾ ਹੁੰਦਾ। ਪਰ ਜਿਹੜੇ ਲੋਕ ਧਰਮ ਗ੍ਰੰਥਾਂ ਦੇ ਡੂੰਘੇ ਅਧਿਐਨ ਵਿੱਚ ਚਲੇ ਜਾਂਦੇ ਆ, ਉਹਨਾਂ ਦੀ ਗੱਲ ਕੁਝ ਹੋਰ ਹੁੰਦੀ ਹੈ, ਉਹ ਦੋਵਾਂ ਦੇ ਵਿੱਚੋਂ ਤੱਤ ਕੱਢ ਲੈਂਦੇ ਆ। ਮਹਾਰਾਜ ਕਹਿੰਦੇ ਵੇਦਾਂ ਪੁਰਾਣਾਂ ਵਿੱਚੋਂ ਵੀ ਤੇ ਕਿਤੇਬਾਂ ਕੁਰਾਨਾਂ ਨੂੰ ਵੇਖਿਆ ਹੈ।
ਭਾਤ ਅਨੇਕ ਵਿਚਾਰ ਵਿਚਾਰ,
ਉਹਨਾਂ ਨੇ ਉਸ ਪਰਮਾਤਮਾ ਦੇ ਬਾਰੇ ਹੀ ਭਾਂਤ ਭਾਂਤ ਦੀਆਂ ਗੱਲਾਂ ਕੀਤੀਆਂ ਨੇ। ਭਾਂਤ ਅਨੇਕ, ਅਨੇਕਾਂ ਤਰੀਕਿਆਂ ਨਾਲ, ਅਨੇਕਾਂ ਯੁਗਤੀਆਂ ਨਾਲ ਵਿਚਾਰ ਵਿਚਾਰਾ, ਵਿਚਾਰਾਂ ਨੂੰ ਵਿਚਾਰਿਆ ਹੈ, ਗਿਆਨ ਵਿਚਾਰ ਕੀਤੀ ਹੈ, ਚਰਚਾ ਕੀਤੀ ਹੈ ਵੇਦਾਂ ਵਿੱਚ, ਪੁਰਾਣਾਂ ਵਿੱਚ, ਸ਼ਾਸਤਰਾਂ ਵਿੱਚ, ਕਿਤੇਬਾਂ ਵਿੱਚ, ਉਸ ਪ੍ਰਭੂ ਦੇ ਬਾਰੇ। ਇਹ ਸ੍ਰਿਸ਼ਟੀ ਦਾ ਮੂਲ ਕੀ ਹੈ, ਇਹ ਸੰਸਾਰ ਕਿੱਥੋਂ ਬਣਿਆ, ਇਹ ਸੰਸਾਰ ਨੂੰ ਚਲਾ ਕੌਣ ਰਿਹਾ ਹੈ, ਜੀਵ ਆਉਂਦੇ ਕਿੱਥੋਂ ਨੇ, ਜੀਵ ਜਾਂਦੇ ਕਿੱਥੇ ਨੇ, ਇਹੀ ਤਾਂ ਧਰਮ ਗ੍ਰੰਥਾਂ ਦਾ ਵਿਸ਼ਾ ਹੈ। ਅੱਜ ਸਾਡੇ ਗੁਰਦੁਆਰਿਆਂ ਵਿੱਚ, ਮੰਦਰਾਂ ਵਿੱਚ, ਧਰਮ ਸਥਾਨਾਂ ਤੇ ਅਧਿਆਤਮਿਕ ਦੀ ਗੱਲ ਘੱਟ ਹੁੰਦੀ ਹੈ ਤੇ ਡੰਗ ਸੋਟੇ ਵਾਲੀ ਜ਼ਿਆਦਾ ਹੁੰਦੀ ਹੈ। ਖਾਲਸਾ ਜੀ, ਉਹ ਗੱਲਾਂ ਚਰਚਾ 'ਚ ਛੇੜੀਆਂ ਜਾਂਦੀਆਂ ਨੇ ਜਿਨ੍ਹਾਂ ਦਾ ਕਿਸੇ ਨੂੰ ਪਰਮਾਰਥੀ ਲਾਭ ਨਹੀਂ ਹੋਣਾ, ਤਰਕ ਬਿਤਰਕ ਜ਼ਰੂਰ ਪੈਦਾ ਕਰ ਦੇਣੀ, ਬੰਦੇ ਦੇ ਦਿਮਾਗ ਵਿੱਚ ਛੁਰੀਆਂ ਤਿੱਖੀਆਂ ਕਰ ਲੈਣੀਆਂ, ਦਿਮਾਗ ਦੀਆਂ ਛੁਰੀਆਂ ਤਿੱਖੀਆਂ ਕਰ ਲੈਣੀਆਂ, ਕੋਈ ਫਾਇਦਾ ਨਹੀਂ। ਜਿੰਨੀ ਤਿੱਖੀ ਹੋਵੇਗੀ ਓਨੀ ਵੱਢੇਗੀ। ਜਿਹੜੀ ਅੰਦਰ ਸ਼ਾਂਤੀ ਦੇ ਠੰਡ ਆਉਣੀ ਹੈ, ਉਹ ਅਧਿਆਤਮ ਗੱਲਾਂ ਨਾਲ ਆਉਣੀ ਹੈ। ਜਿਹੜੇ ਧਰਮ ਗ੍ਰੰਥਾਂ ਦਾ ਮੂਲ ਮੁੱਦਾ ਹੈ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 1430 ਅੰਗ ਹਨ, ਦਸਮ ਦੇ 1428 ਅੰਗ ਹਨ, ਸਰਬਲੋਕ ਗ੍ਰੰਥ ਜੀ ਦੇ 1028 ਅੰਗ ਹਨ, ਭਾਈ ਗੁਰਦਾਸ ਜੀ ਦੇ 40 ਵਾਰਾਂ ਹਨ, ਭਾਈ ਸਾਹਿਬ ਜੀ ਦੇ 675 ਕਬਿੱਤ ਸਵਈਏ ਹਨ, ਭਾਈ ਸਾਹਿਬ ਭਾਈ ਨੰਦ ਲਾਲ ਜੀ ਦੀਆਂ 6-7 ਬੜੇ ਆਲਾ ਦਰਜੇ ਦੀਆਂ ਧਰਮ ਗ੍ਰੰਥ ਪੁਸਤਕਾਂ ਹਨ, ਮਹਾਨ ਗ੍ਰੰਥ ਭਾਈ ਸੰਤੋਖ ਸਿੰਘ ਜੀ ਦਾ ਸੂਰਜ ਪ੍ਰਕਾਸ਼ ਹੈ, ਪੰਥ ਪ੍ਰਕਾਸ਼ ਹੈ, ਬੜੇ ਬੜੇ ਹੋਰ ਜਨਮ ਸਾਖੀਆਂ ਤੇ ਪ੍ਰਾਚੀਨ ਗੁਰਬਿਲਾਸ ਦੇ ਗ੍ਰੰਥ ਹਨ, ਮਹਿਮਾ ਪ੍ਰਕਾਸ਼, ਉਹਨਾਂ ਸਾਰਿਆਂ ਨੂੰ ਛੱਡ ਕੇ ਨਾ ਅਸੀਂ ਅੱਜ ਇਹੋ ਜਿਹੀਆਂ ਗੱਲਾਂ ਸਟੇਜਾਂ ਤੇ ਕਰਦੇ ਹਾਂ ਵੀ ਜਿਹੜਾ ਵੀ ਘਰ ਜਾਵੇ ਉਹ ਵੀ ਦਿਮਾਗ ਤੇ ਬਸ ਟੈਨਸ਼ਨ ਲੈ ਕੇ ਹੀ ਜਾਵੇ ਵੀ ਉੱਥੇ ਕੀ ਹੋ ਰਿਹਾ, ਕੀ ਕਿਵੇਂ ਹੋ ਰਿਹਾ। ਖਾਲਸਾ ਜੀ, ਇਹ ਵਿਚਾਰ ਗ੍ਰੰਥਾਂ ਦੀ ਨਹੀਂ ਹੈ। ਤੁਸੀਂ ਗ੍ਰੰਥਾਂ ਨੂੰ ਪੜ੍ਹੋ, ਉਹਨਾਂ ਵਿੱਚ ਆਤਮਾ ਦੀ ਗੱਲ ਜੇ, ਪਰਮਾਤਮਾ ਦੀ ਗੱਲ ਜੇ, ਜੀਵਨ ਦੀ ਗੱਲ ਜੇ, ਰੂਹਾਨੀਅਤ ਦੀ ਗੱਲ ਜੇ, ਉਹਨਾਂ ਗੱਲਾਂ ਨੂੰ ਛੱਡ ਕੇ ਤੇ ਆਪਾਂ ਨੀਵੀਆਂ ਗੱਲਾਂ ਤੇ ਆ ਗਏ, ਇਹ ਸਾਡੀ ਬਿਰਤੀ ਨੂੰ ਥੱਲੇ ਲਿਜਾਣ ਵਾਲਾ ਸੌਦਾ ਹੈ। ਹਜ਼ੂਰ ਕਹਿੰਦੇ ਆ, ਵੇਦ ਪੁਰਾਣ ਕੁਰਾਨ ਦਹੂ ਮਿਲ ਭਾਂਤ ਅਨੇਕ ਵਿਚਾਰ ਵਿਚਾਰਾ। ਵੱਡੇ ਵੱਡੇ ਧਰਮ ਗ੍ਰੰਥਾਂ ਨੇ ਦੋਵਾਂ ਪਾਸਿਆਂ ਤੋਂ ਵਿਚਾਰ ਕੀਤੀ ਹੈ।
ਔਰ ਜਹਾਨ ਨਿਦਾਨ ਕਸ਼ੂ ਨਹਿ।
ਅਖੀਰ ਉਹਨਾਂ ਨੇ ਤੱਤ ਕੀ ਕੱਢਿਆ ਹੈ? ਉਹਨਾਂ ਸਾਰੇ ਧਰਮ ਗ੍ਰੰਥਾਂ ਦੇ ਲਿਖਣ ਵਾਲਿਆਂ ਨੇ ਨਿਚੋੜ ਕੀ ਕੱਢਿਆ ਹੈ? ਉਹਨਾਂ ਨੇ ਆਖਿਆ, ਇਸ ਜਹਾਨ ਵਿੱਚ ਔਰ ਦੂਸਰਾ ਅਖੀਰ ਨੂੰ ਕੁਝ ਨਹੀਂ ਰਹਿਣਾ। ਨਿਦਾਨ ਮੈਨੇ ਅਖੀਰ ਨੂੰ, ਇਹ ਸ਼ਬਦ ਜਿਹੜਾ ਨਾ ਨਿਦਾਨ ਔਰ ਨਿਧਾਨ ਦਾ ਕਈ ਵਾਰੀ ਭੁਲੇਖਾ ਲੱਗ ਜਾਂਦਾ। ਕਈ ਵਾਰੀ ਅਣਜਾਣ ਪਾਠੀ ਨਿਦਾਨ ਨੂੰ ਨਿਧਾਨ ਪੜ੍ਹ ਜਾਂਦੇ ਆ, ਨਿਧਾਨ ਨੂੰ ਨਿਦਾਨ ਪੜ੍ਹ ਜਾਂਦੇ ਆ। ਉਹ ਦੱਦੇ ਨਾਲ ਹੈ, ਇੱਕ ਧੱਦੇ ਨਾਲ ਹੈ। ਜਿਵੇਂ ਜਬ ਆਪ ਕੀ ਔਦ ਨਿਦਾਨ ਬਣੇ, ਇੱਕ ਦੱਦੇ ਨਾਲ ਹੈ, ਪਰ ਆਮ ਪੜ੍ਹ ਜਾਂਦੇ ਜਬ ਆਪ ਕੀ ਔਦ ਨਿਧਾਨ ਬਣੇ। ਨਿਧਾਨ ਦਾ ਮਤਲਬ ਹੁੰਦਾ ਖਜ਼ਾਨਾ, ਤੇ ਨਿਦਾਨ ਦਾ ਮਤਲਬ ਹੁੰਦਾ ਅਖੀਰ, ਓੜਕ, ਲਾਸਟ। ਕਿੰਨਾ ਫਰਕ ਹੈ! ਇੱਥੇ ਨਿਦਾਨ ਦਾ ਮਤਲਬ ਅਖੀਰ ਨੂੰ, ਲਾਸਟ। ਜਦੋਂ ਕੋਈ ਮੱਖਣ ਕੱਢਿਆ ਗਿਆ, ਜਦੋਂ ਕੋਈ ਨਿਚੋੜ ਕੱਢਿਆ ਗਿਆ ਕਿਸੇ ਗੱਲ ਦਾ, ਹੋਰ ਕੁਝ ਨਹੀਂ ਨਿਕਲਣਾ। ਹੋਰ ਕੀ ਨਿਕਲਣਾ? ਕੁਝ ਨਹੀਂ ਨਿਕਲਣਾ। ਇਸ ਬ੍ਰਹਮੰਡ ਦਾ, ਇਸ ਕੁੱਲ ਕਾਇਨਾਤ ਦਾ, ਇਸ ਸੰਸਾਰ ਦਾ, ਇਸ ਜਹਾਨ ਦਾ ਨਿਚੋੜ, ਇਸ ਬਹਾਨ ਤੂੰ ਹੀ ਕਰ ਤਾਰਾ, ਇਸ ਬਹਾਨ ਤੂੰ ਹੀ ਕਰ ਤਾਰਾ,
ਇਸ ਬਹਾਨ ਤੂੰ ਹੀ ਸਿਰ ਦਾਰਾ, ਇਸ ਬਹਾਨ ਤੂੰ ਹੀ ਸਿਰ ਦਾਰਾ।
ਹੇ ਵਾਹਿਗੁਰੂ, ਇਹ ਸੰਸਾਰ ਦਾ ਲਾਸਟ ਸਰਦਾਰ ਤੂੰ ਹੋਏਗਾ। ਤੂੰ ਇਸ ਦੁਨੀਆਂ ਦਾ ਕੁੱਲ ਸ੍ਰਿਸ਼ਟੀ ਦਾ ਮਾਲਕ, ਬਾਦਸ਼ਾਹ, ਸ਼੍ਰੋਮਣੀ, ਇਸ ਬਹਾਨ ਤੂੰ ਹੀ ਸਿਰਦਾਰਾ। ਸਰਦਾਰ ਕਹਿੰਦੇ ਆ ਜਿਹੜਾ ਸ਼੍ਰੋਮਣੀ ਹੋਵੇ, ਆਗੂ ਹੋਵੇ, ਮੁਖੀਆ ਹੋਵੇ। ਇਸ ਦੁਨੀਆਂ ਦਾ ਇੱਕੋ ਇੱਕ ਬਾਦਸ਼ਾਹ ਹੈ, ਤੁਮ ਹੋ ਸਭ ਰਾਜਨ ਕੇ ਰਾਜਾ, ਆਪੇ ਆਪ ਗਰੀਬ ਨਿਵਾਜਾ, ਰਾਜਨ ਕੇ ਰਾਜਾ, ਮਹਾਰਾਜਨ ਕੇ ਮਹਾਰਾਜਾ, ਐਸੋ ਰਾਜ ਛੋੜ ਔਰ ਦੂਜਾ ਕੌਣ ਧਿਆਈਐ। ਸਾਹਿਬ ਕਲਗੀਧਰ ਪਿਤਾ ਜੀ ਮਹਾਰਾਜ ਦੇ ਪਾਵਨ ਬਚਨ ਸੰਗਤਾਂ ਨਾਲ ਸਾਂਝੇ ਕੀਤੇ, ਗਰੀਬ ਨਿਵਾਜ ਕਿਰਪਾ ਕਰਨੇ ਸਾਡੇ ਹਿਰਦਿਆਂ ਚ ਵਸਣ, ਤੇ ਅਕਾਲ ਪੁਰਖ ਤੋਂ ਬਿਨਾਂ ਸਾਡੀ ਹੋਰ ਕਿਸੇ ਤੇ ਟੇਕ ਨਾ ਹੋਵੇ। ਹਰ ਵੇਲੇ ਉਸ ਪ੍ਰਭੂ ਨਾਲ ਜੁੜੇ ਰਹੀਏ, ਸਾਰਿਆਂ ਵਿੱਚ ਉਹਦੀ ਜੋਤ ਜਾਣ ਕੇ ਸਭ ਨਾਲ ਪਿਆਰ ਵੀ ਕਰੀਏ, ਤੇ ਇਹ ਸੰਸਾਰ ਵਿੱਚ ਰਹਿੰਦੇ ਹੋਏ ਜਲ ਦੇ ਕਮਲ ਦੀ ਤਰ੍ਹਾਂ ਰਹਿ ਕੇ ਆਪਣੀ ਯਾਤਰਾ ਪੂਰੀ ਕਰੀਏ। ਆਓ ਅਖੀਰਲੀਆਂ ਪੰਕਤੀਆਂ ਸਰਵਣ ਕਰੀਏ ਤੇ ਸਮਾਪਤੀ ਕਰੀਏ ਜੀ।
ਵੇਦ ਪੁਰਾਨ ਕੁਰਾਨ ਦੋਹੂ ਮਿਲ ਭਾਤ ਅਨੇਕ
ਵਿਚਾਰ ਵਿਚਾਰਾ, ਔਰ ਜਹਾਨ ਨਿਦਾਨ ਕਸ਼ੂ ਨਹਿ, ਇਸ ਬਹਾਨ ਤੂੰ ਹੀ ਸਿਰਦਾਰਾ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।